ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰ ਗੋਬਿੰਦ Hari Rai Har Krishna Guru Teg Bahadur Chand Dasven Govind Singh Guru Namo Charne Arvind Shri Guru Shabd Kamaye Jan Jite Panch Vikar Tin Santan Ko Bandana Sir Charnan Parthar Ek Ankara Satguru Tehi Prasad Sach Hoy Vahe Guru Ji Ki Fateh Bighna Binashan Soy Vahe Guru Ji Ki Fateh ਵਿਘਨ ਬਿਨਾਸ਼ਨ ਸੋਇ
ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਨ ਸਤਿਗੁਰ ਕੇ ਗਮਨ ਕੋ ਸਿੱਖ ਸੰਗਤ ਸਮਦਾਏ ਫਲ ਮਦਰੇ ਬਹੁ ਭਾਂਤ ਕੇ ਪੰਥ ਹੇਤ ਦੇ ਲਿਆਏ ਸੁਨ ਸਤਿਗੁਰ ਕੇ ਗਮਨ ਕੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਬਖਸ਼ਿਸ਼ ਤੇ ਰਹਿਮਤ ਨਾਲ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਸ਼ੁਰੂ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੋਈ ਸਮਾਂ ਤੁਰਕੀ ਬਾਣੀ ਸੱਚ ਕੀ ਬਾਣੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਰਾਹੀਂ ਇਹ ਮਾਤ ਲੋਕ ਵਿੱਚ ਆਈ ਹੈ ਜਿਸਦਾ ਨਾਮ ਗੁਰਸਿੱਖਾਂ ਵਿੱਚ ਜਪ ਬਾਣੀ ਕਰਕੇ ਜਾਂ ਸਤਿਕਾਰ ਨਾਲ ਜਪਜੀ ਸਾਹਿਬ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ ਉਹ ਬਾਣੀ ਦਾ ਪਾਠ ਹੋਇਆ ਹੈ। ਕੁਝ ਸਮਾਂ ਫਿਰ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਲੜੀਵਾਰ ਰੂਪ ਵਿੱਚ ਗੁਰੂ ਕਾ ਇਤਿਹਾਸ ਪੜ੍ਹ ਸੁਣ ਰਹੇ ਹਾਂ ਜੋ ਕੁਝ ਸਮੇਂ ਤੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਾਰੰਭ ਹੋਇਆ ਹੋਇਆ ਹੈ। ਜਿਸ ਤਰ੍ਹਾਂ ਆਪ ਜੀ ਮਾਤਾ ਭਾਗਪੁਰੀ ਦਾ ਸੱਚਾ ਸੁੱਚਾ ਪ੍ਰੇਮ ਪਿਆਰ ਦੇਖ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀਨਗਰ ਗਏ ਸਨ ਜਿੱਥੇ ਕਾਠੀ ਦਰਵਾਜ਼ਾ ਕਿਲ੍ਹੇ ਦਾ ਦਰਵਾਜ਼ਾ ਇਸ ਦੇ ਨੇੜੇ ਹੀ ਇਹ ਮਾਤਾ ਦਾ ਘਰ ਸੀ। ਘੋੜੇ ਉੱਪਰ ਚੜੇ ਚੜਾਏ ਸਤਿਗੁਰੂ ਸਾਹਿਬ ਜੀ ਇਸ ਦੇ ਦਰਵਾਜ਼ੇ ਅੱਗੇ ਜਾ ਖੜੋਤੇ ਸਨ। ਸੇਵਾਦਾਸ ਨੇ ਉਹ ਪੌੜ ਦਾ ਖੜਕਾ ਜਾਂ ਆਵਾਜ਼ਾਂ ਜਾਂ ਸੁਣ ਕੇ ਦਰਵਾਜ਼ਾ ਖੋਲ੍ਹਿਆ ਦੇਖਿਆ ਸਤਿਗੁਰੂ ਸਾਹਿਬ ਜੀ ਖੜੋਤੇ ਹੈ। ਹਰ ਕਾਬਾਂ ਤੋਂ ਫੜ ਕੇ ਗੁਰੂ ਮਹਾਰਾਜ ਨੂੰ ਹੇਠਾਂ ਲਾਇਆ ਹੈ। ਸਤਿਕਾਰ ਨਾਲ ਅੰਦਰ ਲੈ ਗਿਆ। ਪਣਗ ਡਾ ਕੇ ਸਤਿਗੁਰੂ ਜੀ ਨੂੰ ਬਿਠਾਇਆ, ਮਾਂ ਨੂੰ ਦੱਸਿਆ ਹੈ ਦਰਸ਼ਨ ਕੇ ਨਿਹਾਲ ਹੋਈ ਹੈ। ਇਸੇ ਤਰ੍ਹਾਂ ਜੋ ਖੱਦਰ ਦਾ ਵਸਤਰ ਇਸਨੇ ਆਪ ਸੂਤ ਕੱਤ ਕਰਕੇ ਜੁਲਾਹੇ ਰਾਹੀਂ ਤਿਆਰ ਕਰਵਾਇਆ ਸੀ, ਉਹ ਸਤਿਗੁਰੂ ਨੂੰ ਚੋਲਾ ਬਣਾ ਕੇ ਦਰਜੀ ਰਾਹੀਂ ਪਹਿਨਾਇਆ ਹੈ। ਸ਼ੀਰ ਦਾ ਸਮਾਂ ਨੇੜੇ ਆ ਪੁੱਜਿਆ ਹੈ। ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਦੀ ਹੋਈ ਇਸ ਚਲਾਣਾ ਕਰ ਗਈ। ਬਾਅਦ ਵਿਚ ਇਹਦੇ ਪੁੱਤਰ ਨੂੰ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁੱਲਾ ਡੁੱਲਾ ਚੱਕ ਕਰਾਇਆ, ਲੰਗਰ ਪਾਣੀ ਕਰਾਇਆ ਹੈ। ਇਸ ਤਰ੍ਹਾਂ ਇਹ ਪ੍ਰਸੰਗ ਆਪਾਂ ਸੁਣਿਆ ਸੀ। ਉਸ ਤੋਂ ਬਾਅਦ ਜਿੰਨੇ ਕਸ਼ਮੀਰ ਦੇ ਇਲਾਕੇ ਦੇ ਗੁਰੂ ਕੇ ਸਿੱਖ ਸੇਵਕ ਹੈ, ਜਿਨ੍ਹਾਂ ਦੇ ਵਿਚੋਂ ਕੱਟੂ ਸ਼ਾਹ ਚੰਗਾ ਜਪਤ ਕਮਾਈ ਵਾਲਾ ਗੁਰਸਿੱਖ ਸੀ, ਬ੍ਰਹਮ ਗਿਆਨੀ ਸੀ, ਜਿਸਦੇ ਹਿਰਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਸਾਖਿਆਤ ਰੂਪ ਵਿਚ ਹੀ ਨਿਵਾਸ ਕਰ ਰਹੇ ਸੀ, ਪ੍ਰਗਟ ਪ੍ਰਤੱਖ ਹੋ ਰਹੇ ਸੀ। ਗੁਰਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਨਾਲ ਕੋਈ ਫਲਾਂ ਦੀਆਂ ਡਾਲੀਆਂ ਟੋਕਰੀਆਂ ਹੋਰ ਮੇਵੇ ਲਿਆ ਰਹੀਆਂ ਸਨ। ਇਕ ਸ਼ਹਿਦ ਦਾ ਭਾਂਡਾ ਵੀ ਚੰਗੀ ਕਿਸਮ ਦਾ ਭਰਿਆ ਹੋਇਆ ਸੀ। ਇਹ ਬਾਰਾਮੂਲੇ ਹੀ ਕੱਟੂ ਸ਼ਾਹ ਰਹਿੰਦਾ ਸੀ ਤੇ ਸੰਗਤਾਂ ਇਹਦੇ ਘਰੇ ਰਾਤ ਨੂੰ ਆ ਉਤਰੀਆਂ, ਸੇਵਾ ਟਹਿਲ ਕੀਤੀ, ਸਵੇਰੇ ਪੁੱਛ ਪੜਤਾਲ ਕੀਤੀ ਵੀ ਆ ਭਾਂਡੇ ਵਿਚ ਕੀ ਪਾਇਆ ਹੈ। ਗੁਰਸਿੱਖ ਸੰਗਤਾਂ ਨੇ ਸਹਿਜੇ ਕਹਿ ਦਿੱਤਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਛਕਣ ਵਾਸਤੇ ਚੰਗੀ ਕਿਸਮ ਦਾ ਸਹਿਤ ਅਸੀਂ ਟੋੜ ਟੋੜ ਕੇ ਲਿਆ ਕੇ ਲੈ ਕੇ ਜਾ ਰਹੇ ਹਾਂ। ਇਸ ਨੇ ਪ੍ਰੇਮ ਵਿਚ ਮਸਤਾਨੇ ਹੋਇਆ ਸਹਿਜੇ ਕਹਿ ਦਿੱਤਾ ਵੀ ਚੰਗੀ ਕਿਸਮ ਦਾ ਹੋਏਗਾ, ਥੋੜਾ ਜਿਹਾ ਮੈਨੂੰ ਵੀ ਇਹ ਛਕਾਓ, ਮੈਂ ਵੀ ਦੇਖ ਲਵਾਂ ਕੈਸਾ ਸੁਆਦੀ ਹੈ। ਗੁਰਸਿੱਖਾਂ ਨੇ ਕਿਹਾ ਵੀ ਇਹ ਤਾਂ ਗੁਰੂ ਮਹਾਰਾਜ ਦੇ ਵਾਸਤੇ ਹੈ, ਗੁਰੂ ਮਹਾਰਾਜ ਪਹਿਲਾਂ ਇਹਨੂੰ ਛਕਣਗੇ, ਭੋਗ ਲਾਉਣਗੇ, ਉਦੋਂ ਬਾਅਦ ਫਿਰ ਸੀਤ ਪ੍ਰਸ਼ਾਦ ਰੂਪ ਵਿਚ ਸਭ ਨੂੰ ਦੇ ਦਿੱਤਾ ਜਾਏ, ਇਸ ਤਰ੍ਹਾਂ ਦਾ ਕੋਈ ਨਿਯਮ ਹੈ। ਸੁਣ ਕੇ ਚੁੱਪ ਚਾਪ ਜਾ ਰਿਹਾ, ਕੁਝ ਨਹੀਂ ਕਿਹਾ ਹੈ। ਉਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੱਟੂ ਸ਼ਾਹ ਦੀ ਮਹਾਨ ਜਿਹੜੀ ਉੱਚ ਅਵਸਥਾ ਨੂੰ ਜਣਾਉਣ ਵਾਸਤੇ ਐਸੇ ਹੀ ਇਹ ਕੌਤਕ ਕੀਤਾ ਹੈ। ਜਦੋਂ ਹਜ਼ੂਰੀ ਵਿੱਚ ਸੰਗਤ ਪਹੁੰਚੀ ਹੈ, ਸਾਰਾ ਕੁਛ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਹੈ, ਸ਼ਹਿਰ ਦੇ ਭਾਂਡੇ ਦਾ ਢੱਕਣ ਜਾਂ ਚੁਕਵਾਇਆ, ਵੇਖਿਆ ਵਿੱਚ ਕਿਰਮੀ ਕਿਰਮ ਪਏ, ਵੇਖ ਕੇ ਜਿਹੜੇ ਸਹਿਤ ਲੈ ਕੇ ਗੁਰਸਿੱਖ ਆਏ ਸੀ ਅਸ਼ਚਰਜੀ ਹੋ ਗਏ। ਕਹਿੰਦੇ ਮਹਾਰਾਜ ਸਵੇਰੇ ਠੀਕ ਸੀ, ਹੁਣ ਸ਼ਾਮ ਨੂੰ ਕੀ ਹੋ ਗਿਆ ਹੈ? ਗੁਰੂ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਕੱਟੂ ਸ਼ਾਹ ਦੇ ਹਿਰਦੇ ਰਾਹੀਂ ਹੋ ਕੇ ਤੁਹਾਤੋਂ ਇਹ ਸਹਿਰ ਛਕਣ ਦੀ ਮੰਗ ਕੀਤੀ ਸੀ, ਉਦੋਂ ਫਿਰ ਤੁਸੀਂ ਦਿੱਤਾ ਨਹੀਂ, ਇਸ ਕਰਕੇ ਪਾਣਾ ਵਰਤ ਗਿਆ। ਉਹ ਮਹਾਨ ਗੁਰਸਿੱਖ ਹੈ, ਉਸਦੇ ਹਿਰਦੇ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਹਮੇਸ਼ਾ ਧਿਆਨ ਹੈ, ਪ੍ਰਗਟ ਪ੍ਰਤੱਖ ਹੈ। ਇਸ ਕਰਕੇ ਤੁਸੀਂ ਠੀਕ ਨਹੀਂ ਕੀਤਾ ਹੈ ਵੀ ਉਹਨੂੰ ਛਕਾਉਣਾ ਸੀ, ਉਸ ਰਾਹੀਂ ਅਸੀਂ ਸ਼ੱਕ ਛਕਾ ਲੈਣਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਜਿਵੇਂ ਗੁਰਬਾਣੀ ਵਿਚ ਆਉਂਦੇ ਵੀ ਗੁਰਸਿੱਖਾਂ ਦੇ ਅੰਦਰ ਜਿਹੜੇ ਕੋਈ ਕਮਾਈਆਂ ਵਾਲੇ ਉਹਨਾਂ ਅੰਦਰ ਪ੍ਰਤੱਖ ਰੂਪ ਹੋ ਕੇ ਸਤਿਗੁਰੂ ਵਰਤਦੇ ਹੈ। ਹਾਂ, ਬਾਕੀ ਜਿਹੜੇ ਅਨਮਤਾਂ ਵਾਲੇ ਲੋਕ ਹੈ ਉਹ ਉਹਨਾਂ ਦੇ ਵਿਚ ਐਸਾ ਨੇ ਗੁਰੂ ਤੇ ਚੇਲੇ ਦੇ ਵਿਚ, ਉਹ ਕਹਿੰਦੇ ਗੁਰੂ ਗੁਰੂ ਹੀ ਹੈ, ਚੇਲਾ ਚੇਲਾ ਹੀ ਹੈ। ਇੱਥੇ ਸਿੱਖ ਗੁਰੂ ਗੁਰੂ ਸਿੱਖ ਹੈ, ਨਾਨਕ ਭੇਦ ਨਾ ਭਾਈ। ਜਦੋਂ ਕਮਾਈ ਵਿਚ ਤੇ ਪਰਖ ਵਿਚ ਪੂਰਾ ਉਤਰ ਜਾਂਦਾ ਹੈ ਫਿਰ ਕੋਈ ਫਰਕ ਨਹੀਂ। ਠੀਕ ਹੈ ਵੀ ਜਿਹੜਾ ਗੁਰੂ ਕਾ ਸਿੱਖ ਆਪਣੇ ਆਪ ਨੂੰ ਸਿੱਖ ਹੀ ਸਮਝਦਾ ਹੈ, ਪਰ ਸਤਿਗੁਰੂ ਸਾਹਿਬ ਜੀ ਉਹਦੇ ਤੇ ਬਖਸ਼ਿਸ਼ ਕਰਦੇ ਹੈ ਤੇ ਹੋਰ ਹੀ ਵਡਿਆਈ ਜਣਾਉਂਦੇ ਹੈ ਵੀ ਹੁਣ ਇਹ ਸਾਡਾ ਰੂਪ ਹੈ। ਜੇ ਭਾਈ ਪਾਰੋ ਜੀ ਪਰਮਹੰਸ ਨੂੰ ਕਿਹਾ ਸੀ ਵੀ ਹੁਣ ਸਾਡੇ ਵਿਚ ਤੇ ਤੇਰੇ ਵਿਚ ਕੋਈ ਫਰਕ ਨਹੀਂ ਹੈ, ਸਰੀਰ ਛੱਡ ਕੇ ਤੂੰ ਹੁਣ ਸਾਡੇ ਵਿਚ ਹੀ ਲੀਨ ਹੋ ਜਾ। ਇਸ ਤਰ੍ਹਾਂ ਇਹ ਕੱਟੂ ਸ਼ਾਹ ਐਸਾ ਗੁਰਸਿੱਖ ਸੀ ਮਹਿਮਾ ਜਨਾਈ। ਵੀ ਮਹਾਰਾਜ ਨੇ ਕਿਹਾ ਸੰਗਤ ਦੀ ਭਾਈ ਬੜਬੜੀ ਆਈ ਗੁਰਸਿੱਖਾਂ ਦੀ, ਕਿ ਇੱਥੋਂ ਜਿਹੜੇ ਮੇਰੇ ਵਰਗੇ ਕੱਚੇ ਪਿੱਲੇ ਜੇ ਹੈ ਨਾ, ਉਹ ਵੀ ਬਣ ਬਣ ਪੈਂਦੇ ਹੈ ਕਿ ਅਸੀਂ ਵੀ ਗੁਰੂ ਰੂਪ ਹੀ ਹੈ। ਹੁਣ ਕਹਿਣਗੇ ਸੰਗਤ ਕੀ ਵਿਸਵੇ, ਗੁਰੂ ਤਾਂ ਗੁਰੂ ਹੀ ਵਿਸਵੇ ਹੈ, ਇਸ ਗੁਰੂ ਤੋਂ ਵੀ ਉੱਚੇ ਬਣਦੇ। ਵੀ ਜੇ ਭਲਾ ਗੁਰੂ ਮਹਾਰਾਜ ਨਾ ਹੋਣ, ਤੁਸੀਂ ਇਕੱਠੇ ਹੋਣ, ਤੁਹਾਡੀ ਕੀ ਹੈ, ਲੰਡਰ ਜੇ ਹੋਣਗੇ ਬੈਠੇ। ਇਹ ਤਾਂ ਗੁਰੂ ਮਹਾਰਾਜ ਬੈਠੇ ਹੋਣਗੇ, ਫੇਰ ਗੁਰੂ ਕੀ ਸੰਗਤ ਹੈ। ਜੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਸ਼ਾਦ ਨਾ ਹੋਵੇ, ਫਿਰ ਤਾਂ ਜਿਵੇਂ ਉੱਥੇ ਅਸੀਂ ਮੀਰੇ ਸ਼ਾਹ ਦੇ ਬੈਠੇ ਹੁੰਦੇ ਨਾ, ਹੋਈ ਹੈ ਪਾਸਾਂ ਖੇਡਦੇ, ਉਹਨੂੰ ਕਹਿ ਦਿਆਂਗੇ ਅਸੀਂ ਸਾਡੇ ਕੀ ਸੰਗਤ ਆ ਜੀ, ਕੀ ਵੈਸੇ ਵੇ ਆ ਜੀ, ਪਤਾ ਐਸਾ ਜਾਣੇ ਹੋ ਵੀ ਉੱਥੇ ਬਹਿ ਕੇ ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਤੁਹਾਡਾ ਇੱਕ ਵਿਸਵਾ ਹੈਗਾ, ਥੋੜਾ ਜਿਹਾ ਸਾਨੂੰ ਲਾ ਕਦੋਂ ਕੁਝ ਕਹਿ ਸਕਦੇ ਹਾਂ ਵੀ ਉਹ ਗੁਰੂ ਵੀ ਵਿਸਵੇ ਹੈ, ਸੰਗਤ ਇੱਕ ਵਿਸਵਾ ਹੈ, ਇਉਂ ਇੱਕੀ ਵਿਸਵੇ ਬਣ ਜਾਂਦੇ ਹੈ। ਪਰ ਸਾਡਾ ਲਾਣਾ ਕਹਿੰਦੇ ਅਸੀਂ ਇੱਕੀ ਵਿਸਵੇ ਹੈ, ਯਾਨੀ ਉੱਤੋਂ ਆ ਗੁਰੂ ਤੋਂ। ਇਹ ਬੜਾ ਇਹ ਚੱਲਿਆ ਹੋਇਆ ਸੰਸਾਰ ਵਿੱਚ, ਲੋ ਜੀ ਗੁਰੂ ਕੀ ਸੰਗਤ ਹੈ, ਗੁਰੂ ਤੋਂ ਉਤਰ ਹੈ, ਜਿਵੇਂ ਮਰਜ਼ੀ ਸੰਗਤ ਕਰ ਲੇ ਗੁਰੂ ਪ੍ਰਵਾਨ ਕਰੂਗਾ, ਭਾਵੇਂ ਕਿਰਪਾ ਨਾ ਹੋਵੇ ਲਾ ਦੇ ਰਹੋ, ਸ਼ਰਾਬ ਵੀ ਪੀ ਲੈਂਦੇ ਹੁਣ ਇਹੋ ਜਿਹੇ ਸਿੱਖ, ਪਰ ਬਣ ਗਏ ਕੀ ਸਿੱਖ। ਇਸ ਕਰਕੇ ਜਿਹੜੇ ਨਾ ਗੁਰੂ ਕਾ ਇਤਿਹਾਸ ਪੜ੍ਹਨਾ, ਨਾ ਸੁਣਨਾ, ਨਾ ਕੋਈ ਕਮਾਈ ਕੀਤੀ ਹੋਣੀ, ਐਵੇਂ ਹੀ ਫੂ ਫੂ ਕਰਨਾ ਵੀ ਅਸੀਂ ਜੀ ਇਉਂ ਆਏ ਜੀ, ਵੀ ਕੱਟੂ ਸ਼ਾਹ ਵਰਗਾ ਹੁਣ ਅਸੀਂ ਥੋੜਾ ਬਣ ਜਾਂਗੇ। ਉਹ ਤਾਂ ਕਮਾਈ ਕਰਕੇ, ਗੁਰੂ ਦੀ ਬਖਸ਼ਿਸ਼ ਕਰਕੇ ਫਿਰ ਐਸਾ ਮਹਾਨ ਸੀ, ਤੇ ਫਿਰ ਵੀ ਉਹ ਕੋਈ ਗੁਰੂ ਨਹੀਂ ਬਣਦਾ ਇਹ ਨਹੀਂ ਕਹਿੰਦਾ ਹੈ, ਫਿਰ ਵੀ ਉਹ ਕਹਿੰਦਾ ਵੀ ਹਾਂ ਇਹ ਗੁਰੂ ਮਹਾਰਾਜ ਹੀ ਸਿੱਖਾਂ ਦਾ ਸਤਿਕਾਰ ਰੱਖ ਰਹੇ ਹੈ, ਵੀ ਬੜਬੜਿਆਈ ਜਨਾ ਰਹੇ, ਇਹ ਨਹੀਂ ਕਹਿੰਦੇ ਵੀ ਮੈਂ ਵੱਡਾ ਹਾਂ। ਵੀ ਉਹਨੇ ਸ਼ੱਕ ਲਿਆ ਤੇ ਫਿਰ ਸਾਰਾ ਹੀ ਲਪੇਟਤਾ, ਉਹ ਕਹਿੰਦਾ ਵੀ ਇਹ ਥੋੜਾ ਜਿਹਾ ਮੈਨੂੰ ਦੇ ਦਿਓ, ਮਹਾਰਾਜ ਦੀ ਮੌਜ ਹੈ ਮੈਨੂੰ ਛਕਾਉਣਾ ਹੈ। ਜਿਵੇਂ ਹੁਣ ਵੀ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾ ਕੇ ਫਿਰ ਸਤਿਕਾਰ ਵਜੋਂ ਪੰਜ ਪਿਆਰਿਆਂ ਨੇ ਜਿਨ੍ਹਾਂ ਨੇ ਸੀਸ ਦਿੱਤੇ ਉਹਨਾਂ ਦੇ ਨਾਂ ਦਾ ਕੱਢਦੇ ਹਾਂ, ਉਹ ਵਡਿਆਈ ਉਹਨਾਂ ਨੇ ਸੀਸ ਦਿੱਤੇ, ਬਲਾਸੀ ਦਿੱਤੇ, ਹੁਣ ਸਿੱਖੋ ਵੀ ਸਾਡੇ, ਅਸੀਂ ਵੀ ਪੰਜ ਪਿਆਰੇ, ਸਾਡਾ ਵੀ ਘੱਟੋ, ਸਾਡੇ ਵਰਗੇ 29 ਮਲੰਗ ਫਿਰਦੇ ਇੱਥੇ। ਉਹੀ ਹੈ ਜਿਨ੍ਹਾਂ ਨੇ ਸੀਸ ਦਿੱਤਾ, ਸਿਰ ਤਲ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਤੀਜੈ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਦੀ ਪਰਖ ਕੀਤੀ ਸੀ ਉਦੋਂ ਦੇਖ ਹੀ ਲਿਆ ਸਭ ਨੇ, ਕੋਈ ਪੰਡਾ ਬਣ ਕੇ ਪੈਸਿਆਂ ਨੀ, ਕੋਈ ਚਾਂਦੀ ਦੇ ਰੁਪਈਏ, ਕੋਈ ਮੋਹਰਾਂ ਚੁੱਕ ਕੇ ਭਜਾਇਆ ਸੀ, ਕੋਈ ਸੋਟੇ ਖਾ ਕੇ ਮੁੜਿਆ ਸੀ, ਤੇ ਸਿੱਖ ਦੇਖੇ ਇੱਕੋ ਗੁਰੂ ਗੁਰੂ ਅੰਗਦ ਸਾਹਿਬ ਜੀ ਨਿਕਲੇ ਸੀ ਜਦੋਂ ਪ੍ਰੀਖਿਆ ਕੀਤੀ ਸੀ ਸਿੱਖਾਂ ਦੀ। ਜਿਹੜਾ ਪਰਖ ਵਿੱਚ ਨਿਕਲ ਜੇ ਉਹਨੂੰ ਤਾਂ ਅਸੀਂ ਕਹਿ ਸਕਦੇ ਹਾਂ, ਉਹ ਵੀ ਗੁਰੂ ਮਹਾਰਾਜ ਉਹਨੂੰ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਠਾਉਣ ਤਾਂ ਉਹ ਗੁਰੂ ਹੈ, ਆਪੇ ਨਹੀਂ ਉਹ ਵੀ। ਇਸ ਕਰਕੇ ਨਾ ਕਿਸੇ ਨੇ ਗੁਰਤਾ ਗੱਦੀ ਦਿੱਤੀ ਹੈ, ਨਾ ਕੋਈ ਪਰਖ ਗੁਰੂ, ਤੇ ਆਪੇ ਅਸੀਂ ਗੁਰੂ। ਫਿਰ ਸੰਗਤ ਗੁਰੂ ਇੱਕ ਹੀ ਵਿਸਵੇ ਹੈ ਜੀ, ਦੇਹ ਤੇਰੇ ਦੀ ਦੇਹ ਤੇਰੇ ਦੀ, ਬਸ ਇਹੋ ਜਿਹੀਆਂ ਗੱਲਾਂ ਕਰਕੇ ਅਸੀਂ ਆਪੇ ਬਣੀ ਬਣੇ। ਇਸ ਕਰਕੇ ਜਾਣੀ ਇਹ ਤਾਂ ਜਿਹੜੇ ਸਨਮੁਖ ਸਿੱਖ ਹੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ ਗੁਰਬਿਨ ਅਵਰ ਨ ਜਾਣੈ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਮਸਲੇ ਵੀ ਮਤਾਂ ਐਵੇਂ ਹੀ ਬਣ ਜੇ, ਉਹ ਕਹਿ ਰਹੇ ਅਸੀਂ ਵੀ ਸਨਮੁਖ ਸਿੱਖ ਹੈ, ਵੀ ਆ ਹੋਵੇ ਮੇਰੀ ਜੀ ਕਰਕੇ ਹਿਰਦੇ ਕਰਕੇ ਗੁਰੂ ਦੇ ਨਾਲ ਰਹੇ, ਹਿਰਦਾ ਗੁਰੂ ਦੇ ਨਾਲ ਜੁੜਿਆ ਹੀ ਰਹੇ, ਆਪ ਛੱਡ ਸਦਾ ਰਹੇ ਪਰਣ ਆਪਾ ਪਾਵ ਛੱਡ ਕੇ ਗੁਰੂ ਦੇ ਆਸਰੇ ਰਹੇ। ਗੁਰੂ ਤੋਂ ਬਗੈਰ ਹੋਰ ਕਿਸੇ ਨੂੰ ਕੁਛ ਨਾ ਸਮਝੇ। ਅਸੀਂ ਤਾਂ ਵੀਹ ਨੂੰ ਸਮਝਦੇ ਹਾਂ, ਵੀਹ ਥਾਂ ਮੱਥਾ ਟੇਕਾਂਗੇ, ਕਿਤੇ ਉੱਥੇ ਕਿਤੇ ਉੱਥੇ। ਇੱਥੇ ਹੈ ਵੀ ਗੁਰੂ ਤੋਂ ਬਗੈਰ ਹੋਰ ਕਿਸੇ ਨੂੰ ਜਾਣੇ ਕੱਖ ਨਾ ਹੋ। ਕਹਿ ਨਾਨਕ ਸੁਣੋ ਸੰਤੋ, ਹੇ ਸ਼ਾਂਤ ਚਿਤ ਵਾਲੇ ਗੁਰਮੁਖੋ ਸੁਣ ਲਓ, ਸੋ ਸਿੱਖ ਸਨਮੁਖ ਹੋਏ। ਇਹੋ ਜਿਹੜਾ ਸਿੱਖ ਆ ਉਹ ਸਨਮੁਖ ਸਿੱਖ ਹੁੰਦਾ ਹੈ, ਉਹ ਕੋਈ ਬਿਰਲਾ ਬਿਰਲਾ ਹੁੰਦਾ ਹੈ। ਮਨਮੁਖ ਸਿੱਖ ਬਹੁਤ ਹੈ, ਦਵਾਜੇਰੇ ਬਰੇ ਹੈ, ਦੋ ਮੂਹੇ ਸਿੱਖ ਬਹੁਤ ਹੈ। ਇਸ ਕਰਕੇ ਭਾਈ ਕੱਟੂ ਸ਼ਾਹ ਸੀ ਸਨਮੁਖ ਗੁਰਸਿੱਖ, ਉਹਦਾ ਗੁਰੂ ਮਹਾਰਾਜ ਨੇ ਫਿਰ ਸਤਿਕਾਰ ਕਰਕੇ ਦਿਖਾਇਆ। ਉਹ ਪ੍ਰਸੰਗ ਆਪਾਂ ਸੁਣਿਆ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਅੰਮ੍ਰਿਤਸਰ ਵੱਲ ਨੂੰ ਤਿਆਰ ਹੋ ਗਏ। ਉਂਜ ਇਤਿਹਾਸ ਵਿੱਚ ਪ੍ਰਸੰਗ ਆਏਗਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਧਰ ਹਾਉਸਾਬਾਦ ਹੁੰਦੇ ਹੋਏ, ਉੜੀ ਹੁੰਦੇ, ਸਿੰਘਪੁਰੇ ਹੁੰਦੇ ਹੋਏ ਅੱਗੇ ਨਨਕਾਣਾ ਸਾਹਿਬ ਚਲੇ ਗਏ ਸਨ। ਇੱਥੇ ਭਾਵੇਂ ਪ੍ਰਸੰਗ ਨਨਕਾਣਾ ਸਾਹਿਬ ਦਾ ਤਾਂ ਆ ਗਿਆ, ਪੰਜਾ ਸਾਹਿਬ ਦਾ ਨਹੀਂ ਆਇਆ ਹੈ। ਇਹ ਕਵੀ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਹੈ, ਤੇ ਇਹ ਪੰਜਾ ਸਾਹਿਬ ਦਾ ਕਵੀ ਜੀ ਨੇ ਪ੍ਰਸੰਗ ਨਹੀਂ ਲਿਖਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨਨਕਾਣਾ ਸਾਹਿਬ ਦਰਸ਼ਨ ਕਰਕੇ ਅੱਗੇ ਪੰਜਾ ਸਾਹਿਬ ਵੀ ਗਏ ਸੀ। ਉਹ ਯਾਦ ਵਿੱਚ ਅਸਥਾਨ ਹੈ। ਰਹੁ ਵਿਚਾਰ, ਜਿਵੇਂ ਆਪ ਜੀ ਇਉਂ ਸ਼ਹਿਰਾਂ ਨਗਰਾਂ ਵਿੱਚ ਵਿਚਰਦੇ ਵਿਚਰਦੇ ਨਨਕਾਣਾ ਸਾਹਿਬ ਗਏ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਆਉਂਦਾ ਸੀ, ਰਲ ਮਿਲ ਕੇ ਸੁਣੀਏ ਜੀ।
ਸੁਣ ਸਤਿਗੁਰ ਕੇ ਗਮਨ ਕੋ।
ਇਸ ਤਰ੍ਹਾਂ ਜਿਹੜੇ ਸ੍ਰੀਨਗਰ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਆਏ, ਹੁਣ ਜਾ ਰਹੇ ਹੈ। ਹੁਣ ਸਤਿਗੁਰੂ ਦਾ ਜਾਣਾ ਸੁਣ ਕੇ
ਸਿੱਖ ਸੰਗਤ ਸਮਦਾਏ,
ਗੁਰੂ ਕੀ ਸਿੱਖ ਸੰਗਤ ਬਹੁ ਗਿਣਤੀ ਵਿੱਚ ਹੈ,
ਹਲ ਮਦਰੇ ਬਹੁ ਭਾਂਤ ਕੇ।
ਮਹਾਰਾਜ ਨੇ ਜਾਣਾ ਹੈ, ਰਸਤੇ ਵਿੱਚ ਸਫ਼ਰ ਕਰਨਾ ਹੈ, ਇਸ ਕਰਕੇ ਬਹੁਤ ਮਿੱਠੇ ਮਿੱਠੇ ਜਿਹੜੇ ਫਲ ਹੈ ਤਰ੍ਹਾਂ ਤਰ੍ਹਾਂ ਦੇ,
ਪੰਥ ਹੇਤ ਦੇ ਲਿਆਏ,
ਗੁਰੂ ਹਰਗੋਬਿੰਦ ਸਾਹਿਬ ਦੇ ਛਕਣ ਵਾਸਤੇ ਰਸਤੇ ਵਾਸਤੇ ਲੈ ਕੇ ਲਿਆ ਕੇ ਦਿੱਤੇ ਹਨ।
ਚੌਪਈ ਮਨੋ ਕਾਮਨਾ ਸਭ ਨੇ ਪਾਈ,
ਮਹਾਰਾਜ ਨੂੰ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਦੇ ਕੇ ਮੱਥਾ ਟੇਕ ਕੇ ਸਭ ਨੇ ਮਨ ਦੀਆਂ ਕਾਮਨਾ ਖਾਸ਼ਾਂ ਪੂਰੀਆਂ ਕਰ ਲਈਆਂ ਪਾ ਲਈਆਂ।
ਕਿਰਪਾ ਦ੍ਰਿਸ਼ਟ ਭਿੱਖ ਸਿੱਖ ਸਮੁਦਾਈ,
ਸਮੂਹ ਸਿੱਖ ਸੇਵਕ ਉਹਨਾਂ ਨੇ ਉਹਨਾਂ ਵੱਲੋਂ ਸਤਿਗੁਰੂ ਜੀ ਨੇ ਕਿਰਪਾ ਦੀ ਨਿਗਾਹ ਨਾਲ ਵੇਖਿਆ ਹੈ।
ਸਿਰੇ ਪਾਓ ਮੁਖਿਅਨ ਕੋ ਦੀਨੇ,
ਉਹਨਾਂ ਵਿੱਚੋਂ ਜਿਹੜੇ ਮੁਖੀ ਮੁਖੀ ਗੁਰਸਿੱਖ ਕਮਾਈਆਂ ਵਾਲੇ ਉਹਨਾਂ ਨੂੰ ਸਿਰੋਂ ਪੋ ਦਿੱਤੇ। ਅੱਜ ਕੱਲ ਤਾਂ ਅਸੀਂ ਰੇਕ ਨੂੰ ਵੀ ਫੜਾ ਦਿੰਦੇ ਹਾਂ, ਦੇਖਣਾ ਨੀ ਵੀ ਇਹਦਾ ਕੋਈ ਮੂੰਹ ਸਿਰ ਹੈਗਾ, ਚੱਟਵੀ ਸਿਰ ਹੋਵੇ ਤੇ ਸਿਰੋਂ ਭੋ ਜ਼ਰੂਰ ਫੜਾ ਦਿੰਦੇ, ਰੁਪਈਏ ਦੇ ਦੇ ਲਿਆ ਕੇ 50,000। ਬਸ ਇਹ ਸਾਡਾ ਬਸ ਲਸੰਸ, ਰੁਪਈਆ 100 ਦੇਖੋ ਤੇ ਫੜਾ ਦੇਣਗੇ ਸਿਰੋਂ ਭੋ, ਜੇ ਰੁਪਈਆ ਧੇਲਾ ਫੇਰ ਨਹੀਂ ਦਿੰਦੇ ਸਿਰੋਂ ਭੋ। ਮੁਖੀ ਮੁਖੀ ਸਿੱਖ ਨਹੀਂ, ਰੁਪਈਆ 100 ਦਾ ਸਿੱਖ ਹੈ। ਉਹ ਵਿਚਾਰ, ਕਿਉਂਕਿ ਅੱਜ ਕੱਲ ਐਸਾ ਬਸ ਮਾਇਆ ਦਾ ਪਸਾਰਾ, ਜਿੱਥੇ ਕਿੱਥੇ ਉਹ ਬੈਠੇ ਆ, ਦੇਖ ਲਿਆ 100 ਰੁਪਈਆ ਤਾਂ ਦੇ ਤਾ ਸਿਰੋਂ ਪਾਓ, ਜੇ ਨਹੀਂ 100 ਤੇ ਨਹੀਂ। ਇੱਥੇ ਮੁਖੀ ਸਿੱਖ ਨਹੀਂ ਕੋਈ ਕਮਾਈ ਵਾਲਾ, ਕੋਈ ਰਹਿਤ ਵੱਲ ਵਾਲਾ ਨਹੀਂ, ਇਹ ਤਾਂ ਸਿਰਫ 100 ਰੁਪਈਏ ਦਾ ਸਿੱਖ ਹੈ। ਇਸ ਕਰਕੇ ਜਾਣੀ ਗੁਰੂ ਕਾ ਇਤਿਹਾਸ ਜਿਹੜਾ ਪੜ੍ਹਦੇ ਸੁਣਦੇ ਵੀ ਪਰ ਉਹਦੇ ਤੇ ਅਮਰ ਕੋਈ ਨਹੀਂ ਕਰਦੇ, ਸਾਰਾ ਉਸ ਨੂੰ ਉਲਟ ਪੁਲਟ ਅਸੀਂ ਕਰੀ ਜਾ ਰਹੇ ਹਾਂ। ਜਿਹੜੇ ਦਿਨ ਹੁਣ ਵੇਖੋ ਵੀ ਜਿਹੜੇ ਮੁਖੀ ਮੁਖੀ ਗੁਰਸਿੱਖ ਕਮਾਈਆਂ ਵਾਲੇ ਹੈ, ਯੋਗ ਹੈ, ਉਹਨਾਂ ਨੂੰ ਗੁਰੂ ਮਹਾਰਾਜ ਸਿਰੋਂ ਪਾਉਂਦੇ, ਕੜਾ ਖੀਰ ਖਾਣਿਆਂ ਨੂੰ, ਮਾਇਆ ਦੇ ਗੋਲਕਾਂ ਨੂੰ ਲੁੱਟਣ ਵਾਲਿਆਂ ਨੂੰ ਵੀ ਇੱਥੇ ਸਿਰੋਂ ਪਾ ਦਿੱਤੇ ਜਾਂਦੇ ਹੈ।
ਨਿਜ ਨਿਜ ਸਾਧਨ ਬਿਸਰਜਨ ਕੀਨੇ
ਤੋ ਮੁਖੀ ਮੁਖੀ ਗੁਰਸਿੱਖਾਂ ਨੂੰ ਸਿਰੋ ਪੋ ਦੇ ਕੇ ਨਿਵਾਜ ਕੇ ਫਿਰ ਉਨ੍ਹਾਂ ਨੂੰ ਘਰੋਂ ਕਰੀ ਵਿਦਾ ਕੀਤਾ ਹੈ।
ਜਥਾ ਯੋਗ ਸਭ ਹਿੰਨ ਸੋ ਕਰਕੇ
ਇਸ ਤਰ੍ਹਾਂ ਯੋਗਤਾ ਬਣਦੀ ਹੈ ਸਾਰਿਆਂ ਨਾਲੋਂ ਗੁਰਸਿੱਖਾਂ ਦਾ ਯੋਗ ਸਤਿਕਾਰ ਕਰਕੇ
ਗਮਨੇ ਸਤਿਗੁਰ ਹੈ ਪਰ ਚਰਕੇ
ਉਸ ਤੋਂ ਉਪਰੰਤ ਸੋਹਣੇ ਘੋੜੇ ਉਪਰ ਸਵਾਰ ਹੋ ਕੇ ਸਤਿਗੁਰੂ ਜੀ ਚੱਲ ਪਏ ਨੇ
ਜਹ ਬਾਵਨ ਹੋਏ ਅਵਤਾਰ
ਜਿੱਥੇ ਉਹ ਬਾਰਾਮੂਲਾ ਸ਼ਹਿਰ ਵਿੱਚ ਬਾਵਨ ਦਾ ਅਵਤਾਰ ਹੋਇਆ ਹੈ।
ਅਦਿਤੀ ਕਸ਼ਯਪ ਸਦਨ ਮਜਾਰ
ਅਦਿਤੀ ਇਹਦੀ ਮਾਂ ਦਾ ਨਾਂ ਹੈ, ਕਸ਼ਯਪ ਰਿਖੀ ਦਾ ਨਾਂ ਪਿਓ ਦਾ ਨਾਂ ਹੈ। ਇਹ ਕਸ਼ਯਪ ਰਿਖੀ ਤੇ ਅਦਿਤੀ ਜਿਹੜੀ ਇਹਦੀ ਪਤਨੀ ਉਹਦੇ ਘਰ ਦੇ ਵਿੱਚ ਜਿੱਥੇ ਇਹ ਬਾਵਨ ਦਾ ਅਵਤਾਰ ਹੋਇਆ ਜੋ 52 ਉਂਗਲਾਂ ਦਾ ਸੀ, ਜਿਸ ਨੇ 28 ਕਰਮਾਂ ਵਿੱਚ ਹੀ ਫਿਰ ਵਹਾਨ ਵੱਡਾ ਬਣ ਕੇ ਤੇ ਉਹ ਸਾਰੀ ਧਰਤੀ ਦੀਆਂ ਗਿਣਤੀ ਕਰ ਲਈ ਸੀ। ਕਰੋ 28 ਧਰਤੀ ਮੰਗੀ 52 ਰੂਪ ਬਹਾਨਾ ਕਿਉਂ ਪਿਆਲ ਜਾਏ ਕਿਉਂ ਛਲੀਏ ਜੇਵਰ ਰੂਪ ਪਛਾਨਾ। ਜੋ ਬਲ ਰਾਜੇ ਦਾ ਚਾਹੁੰਦਾ ਸੀ ਵੀ ਮੈਂ ਉੱਪਰ ਲੋਕ ਨੂੰ ਜਾਵਾਂ, ਇੰਦਰ ਦੀ ਗੱਦੀ ਸੰਭਾਲਾਂ, ਪਰ ਇੰਦਰ ਨੇ ਭਗਵਾਨ ਵਿਸ਼ਨੂੰ ਕੋਲ ਆ ਕੇ ਜੋਦਰੀ ਕਰਤੀ, ਮੈਂ ਤਰਲਾ ਕੀਤਾ ਮੇਰੀ ਗੱਦੀ ਬਚਾਓ, ਕੁਰਸੀ ਬਚਾਓ। ਉਹ ਜਬਰ ਰਾਜਾ ਹੋਣਾ ਚਾਹੀਦਾ ਹੈ ਕਿਉਂਕਿ ਉਹ 100 ਅੱਗ ਜਾਗ ਨੇ ਪੂਰਾ ਕਰ ਦੇਣਾ, ਫਿਰ ਮੈਨੂੰ ਭਜਾਊ ਇੱਥੋਂ। ਜੋ ਅਖੀਰਲਾ ਜਾਗ ਕਰਕਰਾ ਰਿਹਾ ਸੀ, ਜੇ ਉਹ ਪੂਰਾ ਹੋ ਜਾਂਦਾ 101 ਜਾਗ ਤੇ ਫਿਰ ਉਹ ਨਿਯਮ ਹੈ ਵੀ ਉਹ ਇੰਦਰ ਦੀ ਜਿਹੜੀ ਕੁਰਸੀ ਹੈ ਉਹਦੀ ਗੱਦੀ ਉਹਦੇ ਤੇ ਬਹਿੰਦਾ ਆ ਕੇ। ਉਹ ਬਲ ਰਾਜੇ ਨੇ ਲਾਲਚ ਕਰਕੇ ਸ਼ੁਰੂ ਕਰ ਦਿੱਤੀ ਸੀ, ਇਹਨੂੰ ਫਿਰ ਫਿਕਰ ਪੈ ਗਿਆ ਵੀ ਹੁਣ ਮੇਰੇ ਥਾਂ ਇਹ ਬੈਠੇਗਾ 101 ਜਗ ਕਰਨ ਵਾਲਾ। ਵਿਸ਼ਨੂੰ ਕੋਲ ਮੈਂ ਤਰਲਾ ਕਰ ਲਿਓ, ਕਹਿੰਦੇ ਕੋਈ ਨਾ ਮੈਂ ਇੰਤਜ਼ਾਮ ਕਰ ਦਿੰਦਾ, ਤੂੰ ਬੇਫਿਕਰ ਹੋ ਕੇ ਬੈਠ ਕੁਰਸੀ ਗੱਦੀ ਤੇ। ਆਇਆ ਹੈ ਉਹ 52 ਅਵਤਾਰ 52 ਕੁੰਗਲਾਂ ਵਾਲਾ ਮਧੁਰਾ ਜਾ ਨਿੱਕਾ ਜਿਹਾ ਸਰੀਰ ਧਾਰਨ ਕਰਕੇ ਤੇ ਵਰਰਾਜੇ ਦੇ ਦਰਵਾਜੇ ਅੱਗੇ ਕੜਕੇ ਨੇ ਬੜੀਆਂ ਬੇਦ ਦੀਆਂ ਰਚਾਂ ਸੋਹਣੇ ਢੰਗ ਨਾਲ ਗਾਈਆਂ। ਦੇਖ ਕੇ ਵਰਰਾਜਾ ਬਹੁਤ ਖੁਸ਼ ਹੋ ਗਿਆ, ਕਹਿੰਦਾ ਵੀ ਮੰਗ ਕੀ ਮੰਗਦਾ? ਕਹਿੰਦਾ ਨਹੀਂ, ਜਿਹੜਾ ਮੈਂ ਮੰਗਿਆ ਉਹ ਨਹੀਂ ਤੂੰ ਦੇ ਸਕਣਾ ਹੈ। ਕਹਿੰਦਾ ਨਹੀਂ, ਮੈਂ ਅੱਜ ਦੇ ਸਮੇਂ ਦਾ ਰਾਜਾ ਹਾਂ, ਅਖੀਰਲਾ ਜੱਗ ਮੈਂ ਕਰ ਰਿਹਾ, 100 ਕਰਤਾ ਉੱਤੇ ਕਰ ਰਿਹਾ ਤੇ ਮੈਂ ਹੁਣ ਪੂਰਾ ਕਰਕੇ ਇੰਦਰ ਲੋਕ ਦੀ ਪਦਵੀ ਤੇ ਜਾਣਾ ਹੈ, ਮੰਗ ਜੋ ਕੁਛ ਮੰਗਣਾ। ਉਸ ਵੇਲੇ ਕਹਿਣ ਲੱਗਿਆ ਵੀ ਜੇ ਤੂੰ ਦੇਣਾ ਹੀ ਆ 25 ਕਰਮਾ ਮੈਨੂੰ ਆ ਇੱਥੇ ਦੇ ਦੇ ਧਰਤੀ, ਚਲੋ ਇੱਥੇ ਕੁਟੀਆ ਜੀ ਬਣਾ ਕੇ ਤੇ ਮੈਂ ਤੈਨੂੰ ਆਹ ਸੁਣਾਈ ਜਿਆ ਕਰਾਂ। ਕਹਿੰਦਾ ਹੁਣ ਤੂੰ 25 ਕਰਮਾਂ ਮੰਗਦਾ ਹੈ, ਇੰਨੀ ਕੁ ਧਰਤੀ ਦਿੰਦੇ ਆ ਤੇ ਮੈਨੂੰ ਸ਼ਰਮ ਆਉਂਦੀ ਹੈ, ਤੂੰ ਮਾੜਾ ਮੋਟਾ 25-30 ਮੁਰੱਬੇ ਮੰਗਦਾ? ਕਹਿੰਦਾ 25 ਕਰਮਾਂ? ਕਹਿੰਦਾ ਨਾ ਨਹੀਂ, ਇੰਨੀ ਬਹੁਤ, ਇੰਨੀ ਦੇ ਦੇ ਤੂੰ ਬਹੁਤ ਤਕੜਾ ਹੈ। ਉਸ ਵੇਲੇ ਕਹਿਣ ਲੱਗ ਗਈ ਹਾਂ 25 ਕਰਮਾਂ ਲੈ ਲੈ। ਕਹਿੰਦਾ ਤੁਹਾਡੇ ਰਾਜਾ ਦਾ ਕੀ ਹੈ, ਬਿੰਦਕ ਨੂੰ ਫਿਰ ਜਾਂਦੇ ਹਾਂ, ਤੁਸੀਂ ਮੁਕਰ ਜਾਓਗੇ, ਮੇਰੇ ਸਾਹਮਣੇ ਪਾਣੀ ਦੀ ਚੁੜੀ ਛੱਡੋ, ਫਿਰ ਮੈਂ ਸੱਚ ਮੰਨਾਂਗਾ। ਉਸ ਵੇਲੇ ਜਦੋਂ ਚੁੜੀ ਛੱਡਣ ਲੱਗਿਆ, ਜਿਹੜਾ ਇਹਦਾ ਪ੍ਰੋਹਤ ਸੀ ਤੇ ਵਜ਼ੀਰ ਵੀ ਸੀ ਸ਼ੁਕਰਾਚਾਰਜ, ਉਹ ਸੀ ਚੁਸ, ਉਹ ਜਾਣ ਗਿਆ। ਕਹਿਣ ਲੱਗਾ ਇਹ ਬਾਹਮਣ ਜਿਹੜਾ ਨਿੱਕਾ ਜਿਹੜਾ ਸਮਝ ਹੋ ਰਹੀ ਹੈ ਕੋਈ ਭਾਈ ਜੀ, ਇਹ ਵਿਸ਼ਨੂੰ ਹੈ, ਇਹ ਛਲੀਆ ਹੈ, ਇਹ ਨਾ ਤੂੰ ਚੁੜੀ ਛੱਡੀ, ਛੱਡ ਜਾਓ ਤੈਨੂੰ। ਰਾਮ ਸਹਿਗਲ ਮਾਤ ਨਾ ਬਾਹਣਾ ਹੈ ਕਿ ਮੈਨੂੰ ਕੀ ਛੱਡ ਜੂ ਨਹੀਂ ਮੰਨਿਆ। ਕਹਿੰਦਾ ਵੀ ਚਲੋ ਜੇ ਉਹ ਆਪ ਹੀ ਮੰਗਤਾ ਬਣ ਕੇ 52 ਉਂਗਲਾਂ ਦਾ ਬਾਹਮਣ ਬਣ ਕੇ ਆ ਗਿਆ ਤੇ ਇਹੋ ਜਿਹਾ ਮੰਗਤਾ ਕਿਤੇ ਲੱਭਣਾ। ਉਹਦੇ ਰੋਕਦੇ ਰੋਕਦੇ ਕਹਿੰਦਾ ਲਿਆਓ ਪਾਣੀ ਵਾਲਾ ਕਮੰਡਲ ਤੇ ਮੈਂ ਚੁੜੀ ਛੱਡਾਂ ਤੇ ਫਿਰ ਇਹਨੂੰ ਦੇਵਾਂ 250 ਕਰਾਂ। ਉਸ ਵੇਲੇ ਉਹ ਕਮੰਡਲ ਜਾ ਲਿਆਉਂਦਾ ਇਹਨੂੰ ਪਾਸੇ ਟੂਟੀ ਜੀ ਲੱਗੀ ਜਿਵੇਂ ਅੱਜ ਕੱਲ੍ਹ ਕਿਟਲੀਆਂ ਜਿਹੀਆਂ ਹੁੰਦੀਆਂ ਨਾ ਇਹਦੇ ਵਿੱਚ ਦੀ ਅਸੀਂ ਚਾਹ ਜੀ ਪਾਉਂਦੇ ਹਾਂ ਇਸ ਤਰ੍ਹਾਂ ਦਾ ਉਹ ਸੀ ਕਮੰਡਲ ਕਿਟਲੀ ਜੀ ਵਰਗਾ ਉਹ ਪਾਸੇ ਟੂਟੀ ਜੀ ਲੱਗੀ ਹੋਈ ਸੀ ਪਾਣੀ ਭਰਿਆ ਤੇ ਜਦੋਂ ਉਹ ਨੀਵਾਂ ਜਿਹਾ ਕਰਕੇ ਪਾਣੀ ਵੀ ਇਹਦੇ ਵਿੱਚੋਂ ਚੁੜੀ ਛੱਡਾਂ ਮੈਂ ਸ਼ੁਕਰਾਚਾਰਜ ਨੇ ਦੇਖਿਆ ਵੀ ਮੈਂ ਹੁਣ ਇਹਦਾ ਪ੍ਰੋਹਤ ਵੀ ਹਾਂ ਤੇ ਵਜ਼ੀਰ ਵੀ ਹੈ ਇਹ ਹੁਣ ਉਹਦੇ ਧੱਕੇ ਚੜਿਆ ਹੋਇਆ ਹੈ ਪਤਾ ਇਹਨੂੰ ਹੈ ਨਹੀਂ ਛਲ ਹੋ ਜਾਣਾ ਧੋਖਾ ਹੋ ਜਾਣਾ ਹੈ। ਫਿਰ ਉਸ ਵੇਲੇ ਉਹ 18 ਸਿੱਧੀਆਂ ਵਿੱਚੋਂ ਇੱਕ ਅਨੁਸ਼ਿੱਧੀ ਹੈ ਪਰ ਕਾਇਆ ਪ੍ਰਵੇਸ਼ ਸਿੱਧੀ ਹੈ ਅਨੁਸ਼ਿੱਧੀ ਦੁਆਰਾ ਛੋਟਾ ਜਿਹਾ ਉਹ ਕਿਰਮ ਜਿਹਾ ਬਣ ਕੇ ਜੀਵ ਜਿਹਾ ਬਣ ਕੇ ਉਹ ਟੂਟੀ ਵਿੱਚ ਜਾ ਬੈਠਾ ਸ਼ੁਕਰਾਚਾਰਜ ਵੀ ਪਾਣੀ ਨਾ ਆਏ ਚਿੜੀ ਨਾ ਛੱਡ ਸਕੇ ਤੇ ਜਦੋਂ ਦੇਖਿਆ ਤਾਂ ਠਾਂ ਕਰਕੇ ਪਰ ਰਾਜੇ ਨੇ ਵੀ ਪਾਣੀ ਨਹੀਂ ਆਉਂਦਾ ਭਰੀ ਤਾਂ ਹੈ ਕਮੰਡਲ ਜਿਹਾ ਤੇ ਵਿਸ਼ਨੂੰ ਹੁਣ ਸੀ ਚੁਸਤ ਉਹਨੂੰ ਪਤਾ ਸੀ ਵੀ ਇਹ ਰੋਕ ਰਿਹਾ ਮੈਂ ਇਹਨੂੰ ਛੱਡ ਕਰਨਾ ਤੇ ਉਹਨੂੰ ਰਾਜੇ ਨੂੰ ਕਹਿੰਦਾ ਵੀ ਇਹਦੇ ਚ ਧੱਕਾ ਫੇਰ ਕੋਨੋ ਕੋ ਫਸਿਆ ਹੋਇਆ ਉਹਨੇ ਲੈ ਕੇ ਧੱਕਾ ਜਾ ਫੇਰਿਆ ਤੇ ਉਹਦੀ ਅੱਖ ਵਿੱਚ ਜਾ ਬੈਠਾ ਸ਼ੁਕਰ ਦੇ ਉਹ ਵਿੱਚ ਬੈਠਾ ਸੀ ਨਾ ਛੋਟਾ ਜਿਹਾ ਬਣ ਕੇ ਇਹਨੂੰ ਇਸ ਪ੍ਰਸਿੱਧੀ ਦੁਆਰਾ ਅੱਖ ਵਿੱਚ ਵੱਜਿਆ ਅੱਖਾਂ ਚੋਂ ਹੁਣ ਪਾਣੀ ਡਿੱਗ ਰਹੀ ਹੈ ਦੋ ਚਾਰ ਤੌਕੇ ਜੇ ਡਿੱਗੇ ਤੇ ਚੱਲ ਕਹਿੰਦੇ ਬਸ ਠੀਕ ਹੈ ਚਿੜੀ ਛੱਡੀ ਗਈ ਲੈ ਵੀ ਹੁਣ ਮਨਾ 250 ਕਰਮਾ ਧਰਤੀ ਬਾਹਰ ਆ ਗਿਆ ਹੈ। ਉਸ ਵੇਲੇ ਫਿਰ ਉਹ ਸਰੂਪ ਬੁਲਾ ਲਿਆ ਵਿਰਾਟ ਸਰੂਪ ਕਰ ਲਿਆ ਇੱਕ ਕਰਮ ਨਾਲ ਤਾਂ ਹੇਠਲੀ ਮਿਣਤ ਉੱਪਰਲਾ ਲੋਕ ਮਿਣ ਦਿੱਤਾ ਇੱਕ ਕਰਮ ਨਾਲ ਹੇਠਲਾ ਸਾਰਾ ਕਹਿੰਦਾ ਰਹਿ ਗਈ ਵੀ ਅੱਧੀ ਕਰਮ ਇਹ ਵੀ ਦੇ 250 ਪੂਰੀਆਂ ਕਰ। ਫਿਰ ਕਹਿਣ ਲੱਗਾ ਵੀ ਹੁਣ ਤਾਂ ਮੇਰਾ ਸਰੀਰ ਹੈ ਬਾਕੀ ਤਾਂ ਤੂੰ ਦੋ ਕਰਮਾਂ ਵਿੱਚ ਮਿਣ ਗਿਣ ਦਿੱਤਾ ਹੈ। ਕਹਿੰਦਾ ਫਿਰ ਲੇਟ ਜਾ ਇਹ ਅੱਧੀ ਕਰਮ ਇਉਂ ਪੂਰੀ ਕਰ ਲੈਂਦੇ ਹਾਂ ਧਰਤੀ ਤੇ ਡਟਾ ਰਿਹਾ ਤੇ ਪੈਰ ਜਾ ਉੱਪਰ ਰੱਖ ਕੇ ਨਾ ਛਾਤੀ ਦੇ ਧੜਾ ਕੇ ਛੇਵੇਂ ਪਤਾਲ ਸਿਰ ਦਾ ਕਹਿੰਦਾ ਇੱਥੇ ਰਹਿ ਉਤਲੀ ਜਾਣਾ। ਉਹ ਵੀ ਹੁਣ ਫਿਰ ਰਾਜਾ ਵੀ ਚੁਸ ਸੀ ਕਹਿੰਦਾ ਉਹ ਜਾਣਾ ਕਿੱਥੇ ਹੁਣ ਬਾਹਮਣਾ ਵਚਨ ਕੀਤਾ ਸੀ ਵੀ 250 ਕਰਮਾ ਧਰਤੀ ਦੇ ਇੱਥੇ ਮੈਂ ਕੁਟੀਆ ਬਣਾ ਕੇ ਰਹੂੰਗਾ ਵਚਨ ਤੂੰ ਕਿਹਾ ਕਿ ਮੈਂ ਤਾਂ 250 ਵਰਗਾ ਪੂਰੇ ਦੇ ਤਸਰੀ ਦੇ ਤਾ ਤੂੰ ਕਿੱਥੇ ਜਾਣਾ ਇੱਥੇ ਬਹਿ ਕੁਟੀਆ ਬਣਾ ਕੇ। ਫਿਰ ਵਿਚਾਰੇ ਨੂੰ ਫਸਣਾ ਪੈ ਗਿਆ ਨਾਮਾ ਕਹਿ ਭਗਤ ਬਸ ਕੇਸਵ ਅਜ ਹੋ ਬਲਕੇ ਦੁਆਰ ਖਰੋ ਬਾਣੀ ਵਿੱਚ ਲਿਖਿਆ ਵੀ ਬਿਬਰ ਰਾਜੇ ਦੇ ਹੁਣ ਤੱਕ ਦਰਵਾਜੇ ਤੇ ਖੜੋਤਾ ਵਿਸ਼ਨੂੰ ਆਇਆ ਸੀ ਛੱਡਣ ਵਾਸਤੇ ਉਹਨੇ ਵੀ ਕਾਂ ਛੱਡ ਲਿਆ ਇਹਨੂੰ ਫਸਾ ਲਿਆ ਅਤੇ ਮੈਂ ਵਚਨ ਪੂਰਾ ਕਰਦਾ ਤੂੰ ਵੀ ਕਰ। ਇਸ ਤਰ੍ਹਾਂ ਇਹ ਜਿਹੜਾ ਬਰ ਰਾਜੇ ਨੂੰ ਛੱਡਣ ਵਾਸਤੇ ਜਿਹੜਾ ਬਾਵਨ ਅਵਤਾਰ ਉਹ 12 ਮੂਲੇ ਵਿੱਚ ਹੋਇਆ ਸੀ ਜਿਸ ਕਰਕੇ ਕਵੀ ਜੀ ਥੋੜਾ ਜਿਹਾ ਪ੍ਰਸੰਗ ਪੁਰਾਣਾ ਦਾ ਇੱਥੇ ਦੇ ਰਿਹਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ 12 ਮੂਲੇ ਸ਼ਹਿਰ ਚਲੇ ਗਏ ਜਿੱਥੇ ਕਸਵ ਰਿਖੀ ਅਦਿੱਤੀ ਦੇ ਪੇੜ ਤੋਂ ਇਹ ਬਾਵਨ ਅਵਤਾਰ ਹੋਇਆ ਸੀ।
12 ਮੂਲਾ ਪੁਰ ਕੋ ਨਾਮ
ਸ਼ਹਿਰ ਦਾ ਨਾਮ 12 ਮੂਲਾ ਕਰਕੇ ਪ੍ਰਸਿੱਧ ਹੈ।
ਇਸ ਥਲ ਮੈਂ ਹਰਿਖ ਬਾਰ ਕੋ ਧਾਮ
ਸਥਾਨ ਦੇ ਵਿੱਚ ਜਿਹੜਾ ਸ੍ਰੇਸ਼ਟ ਕਸ਼ਵ ਹੈ ਉਹਦਾ ਬੜਾ ਚੰਗਾ ਸ੍ਰੇਸ਼ਟ ਬਣਿਆ ਹੋਇਆ ਹੈ।
ਵੱਡ ਕਸ਼ਮੀਰ ਦੇਸ਼ ਜਹਿਤੀ ਕਾ,
ਜਿੰਨਾ ਵੀ ਕਸ਼ਮੀਰ ਦਾ ਇਲਾਕਾ ਬੜਾ ਦੂਰ ਤੱਕ ਹੈ।
ਕਸ਼ਯਪ ਕੀਨ ਬਸਾਵਨ ਨੀਕਾ,
ਸਾਰਾ ਕਹਿੰਦੇ ਕਸ਼ਮੀਰ ਦਾ ਜਿਹੜਾ ਇਲਾਕਾ ਹੈ ਉਹ ਕਸ਼ਯਪ ਰਿਸ਼ੀ ਨੇ ਵਸਾਉਣਾ ਕੀਤਾ ਹੈ, ਜਿਸ ਕਰਕੇ ਇਸਦਾ ਨਾਮ ਕਸ਼ਮੀਰ ਕਿਹਾ ਜਾਂਦਾ ਹੈ।
ਤਹਾਂ ਆਏ ਉਤਰੇ ਗੁਰਪੂਰੇ,
ਬਾਰਾਮੂਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀਨਗਰ ਤੋਂ ਚਲਦੇ ਚਲਦੇ ਆ ਉਤਰੇ ਹਨ।
ਚੌਹ ਦਿਸ਼ ਮਹਿ ਪਰਬਤ ਥਲ ਰੂਰੇ,
ਚਾਰ ਸਵੇਰੇ ਦੇਖ ਰਹੇ ਆ ਸ਼ਹਿਰ ਦੇ ਇਰਦ ਗਿਰਦ ਬੜੇ ਸ੍ਰੇਸ਼ਟ ਪਹਾੜੀ ਪਹਾੜ ਹਨ।
ਬਾਰਾਮੂਲੇ ਮਹਿ ਸਿੱਖ ਜੇਤੇ,
ਬਾਰਾਮੂਲਾ ਸ਼ਹਿਰ ਇਹਦੇ ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਸਨ,
ਸੁਣ ਸਤਿਗੁਰ ਢਿੱਗ ਪਹੁੰਚੇ ਤੇਤੇ,
ਸਾਰੇ ਦੇ ਸਾਰੇ ਸੁਣ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜੂਰੀ ਵਿਚ ਆ ਪਹੁੰਚੇ ਹਨ।
ਸਰਬ ਭਾਂਤ ਕਰ ਸੇਵ ਮਹਾਨੀ,
ਸਭ ਤਰ੍ਹਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਗੁਰਸਿੱਖਾਂ ਨੇ ਮਹਾਨ ਹੀ ਮਹਾਨ ਸੇਵਾ ਕੀਤੀ ਹੈ।
ਪੂਰੀ ਭਈ ਜੋ ਬਾਂਛਾ ਠਾਨੀ,
ਚਾਹਨਾ ਕੀਤੀ ਸੀ ਵੀ ਸੇਵਾ ਕਰਕੇ ਆ ਮਿਲੇ ਉਹ ਸਤਿਗੁਰੂ ਵੱਲੋਂ ਪੂਰੀ ਹੋ ਗਈ ਹੈ।
ਗੁਰਮਤ ਕੋ ਦੇ ਕਰ ਉਪਦੇ,
ਹਰਗੋਬਿੰਦ ਸਾਹਿਬ ਜੀਓ ਬਾਰਾਮੂਲੇ ਸ਼ਹਿਰ ਵਿਚ ਜਿੰਨੇ ਗੁਰੂ ਕੇ ਸਿੱਖ ਉਹਨਾਂ ਨੂੰ ਗੁਰਮਤ ਦਾ ਉਪਦੇਸ਼ ਦੇ ਕੇ,
ਗਾਡੀ ਸਿੱਖੀ ਕੀਨ ਵਿਸ਼ੇਸ਼ਾ,
ਗੁਰਮਤ ਦਾ ਉਪਦੇਸ਼ ਦੇ ਕੇ ਜਿਹੜੀ ਸਿੱਖੀ ਆ ਹੋਰ ਮਜ਼ਬੂਤ ਕੀਤੀ ਹੈ।
ਨਿਸਬਤਾਏ ਕਰ ਪ੍ਰਾਤ ਅਰੋਹੇ,
ਪੱਕੇ ਸਿੱਖ ਬਣਾ ਦਿੱਤੇ। ਇਹ ਹੁਣ ਬਾਰਾਮੂਲੇ ਦੇ ਇਧਰਲੇ ਜਿਹੜੇ ਕਸ਼ਮੀਰ ਦੇ ਸਿੱਖ ਬਹੁਤ ਪੱਕੇ, ਕੋਈ ਦਾੜੀ ਨੀ ਮਨਾਉਂਦਾ, ਕੋਈ ਸ਼ਰਾਬ ਨੀ ਪੀਂਦਾ ਹੈ। ਜੇ ਮਾੜਾ ਜਿਹਾ ਦਾੜੀ ਕਟਾ ਲੈ ਨਾ ਭਾਂਡਾ ਛੇਕ ਦਿੰਦੇ, ਇਹਨੇ ਪੱਕੇ ਹੈ। ਜਿਵੇਂ ਉਧਰ ਦੱਖਣ ਮਹਾਰਾਸ਼ਟਰ ਦੇ ਹੈ ਨਾ, ਉਹ ਵੀ ਪੱਕੇ ਨੇ। ਸਾਡਾ ਤਾਂ ਲੈਣਾ ਐਵੇਂ ਹੀ ਹੈ, ਐਵੇਂ ਹੀ ਉੱਥੇ ਖੂੰ ਖੂੰ ਕਰਦੇ, ਮੂੰਹ ਨੀ ਸਿਰ ਨੀ, ਕਿਉਂਕਿ ਅਸੀਂ ਤਾਂ ਸਿੱਖ ਹਾਂ ਜੀ, ਸਲਵਾਰ ਹੈ। ਉਹ ਕਸ਼ਮੀਰ ਵੱਲੇ ਜੇ ਕੋਈ ਚਲਾ ਵੀ ਜਾਵੇ ਨਾ ਇੱਧਰਲਾ ਸਾਡਾ ਸ਼੍ਰੋਮਣੀ ਕਮੇਟੀ ਦਾ, ਉਹ ਕਹਿੰਦੇ ਤੁਸੀਂ ਅੰਮ੍ਰਿਤਸਰ ਦੀ ਸਿੱਖੀ ਸੰਭਾਲ ਲਓ, ਸਾਡੇ ਕੋਲ ਮਹਾਰਾਜ ਹੈਗੇ ਹੈ, ਸਾਡੀ ਸਿੱਖੀ ਕਾਇਮ ਹੈ, ਸਰਦੋਂ ਤੁਹਾਨੂੰ ਦੇਖ ਕੇ ਤੁਹਾਡਾ ਖਾਣਾ ਪੀਣ ਦੇਖ ਕੇ ਸਾਡੇ ਬੱਚੇ ਵਿਗੜ ਜਾਣਗੇ, ਕਹਿਣਗੇ ਅੰਮ੍ਰਿਤਸਰ ਸਿੱਖ ਇਹੋ ਜਿਹੇ ਇਹੋ ਜਿਹੇ ਪ੍ਰਚਾਰਕ ਹੈ, ਕੁਛ ਨਹੀਂ ਛੱਡਦੇ। ਇਸ ਕਰਕੇ ਜਾਣੀ ਉਹ ਮਹਾਰਾਜ ਨੇ ਉਹ ਸਿੱਖੀ ਪੱਕੀ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਤੇ, ਹੁਣ ਵੀ ਉਹ ਪੱਕੀ ਹੈ ਬਿਲਕੁਲ। ਕੋਈ ਉੱਥੇ ਤੁਹਾਨੂੰ ਕਸ਼ਮੀਰ ਦੇ ਇਲਾਕੇ ਇੱਧਰ ਕੋਈ ਰੋਮਾ ਦੀ ਬੇਅਦਬੀ ਕਰਨ ਵਾਲਾ ਨਹੀਂ ਮਿਲੂ, ਕੋਨਾ ਮਿਹਨਾਂ ਨੂੰ ਸਰਦਾਰ ਜਿਹੜਾ ਸਿੱਖ ਦਾ ਬੱਚਾ ਹੋਊਗਾ। ਐਨ ਸਾਰੇ ਉਹ ਤਕੜੇ ਹੋ ਕੇ ਉਹਦੇ ਪਿੱਛੇ ਪੈ ਜਾਂਦੇ, ਭਾਂਡਾ ਛੇਕਦੇ, ਪਾਣੀ ਨਹੀਂ ਦਿੰਦੇ ਉਹਨੂੰ, ਕਹਿੰਦੇ ਵੀ ਜਿੰਨਾ ਚਿਰ ਤੂੰ ਇਹ ਆ ਚੀਜ਼ ਨੀ। ਹੋਰ ਕੀ, ਉਹ ਜਿਹੜੇ ਉਹਨਾਂ ਦੇ ਡਰਾਈਵਰ ਆ ਨਾ ਟਰੱਕਾਂ ਟਰੁੱਕਾਂ ਲੈ ਲੈ, ਉਹ ਉਹਨਾਂ ਨੂੰ ਨੀ ਪੀਣ ਦਿੰਦੇ, ਉਹ ਵੀ ਨੀ ਪੀਣਗੇ। ਇਹ ਪੱਕੇ ਹੈ, ਇਹ ਛੇਵੇਂ ਪਾਤਸ਼ਾਹ ਦੀ ਕਿਰਪਾ ਹੋਈ ਹੋਈ ਹੈ।
ਹੁਣ ਆਗੈ ਗਿਰ ਕੋ ਮਗ ਜੋ ਹੈ,
ਇਸ ਤੋਂ ਬਾਅਦ ਜਿਹੜਾ ਅਗਲਾ ਰਸਤਾ ਉਹ ਸਤਿਗੁਰੂ ਸਾਹਿਬ ਜੀ ਨੇ ਦੇਖਿਆ ਹੈ।
ਸਰਲ ਚੀੜ ਸਮਦਾਏ ਖਰੇ ਹੈ,
ਬਹੁਤ ਕਹਿੰਦੇ ਚੀੜ ਦੇ ਜਿਹੜੇ ਦਰਖਤ ਹੈ ਸਿੱਧੇ ਸਲੋਟ ਖੜੋਤੇ ਹੋਏ, ਇਧਰ ਚੀੜ ਦੇ ਦਰਖਤ ਬਹੁਤ ਹਨ।
ਸਨੈ ਸਨੈ ਚੱਲ ਓਲੰਗ ਪਰੇ ਹੈ,
ਹੌਲੀ ਹੌਲੀ ਚਲਦੇ ਹੋਏ ਸਾਰਾ ਜਿਹੜਾ ਲਸਤਾ ਲੰਘ ਪਿਆ ਹੈ, ਲੰਘ ਲਿਆ ਹੈ।
ਆਪਸ ਵਾਦ ਸਿੱਖ ਸਿਮ ਸਿੱਖ ਇੱਕ ਸਿਮਰਤ,
ਮਹਾਰਾਜ ਚੱਲ ਕੇ ਆਏ ਹਾਫਸਾਬਾਦ ਸ਼ਹਿਰ ਵਿਚ, ਇੱਥੇ ਗੁਰੂ ਕਾ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰ ਰਿਹਾ ਸੀ।
ਸਤਿਗੁਰ ਦਰਸ਼ਨ ਕੋ ਚਿਤ ਬਿਰਮਤ,
ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਸ਼ਹਿਰ ਵਿਚ ਹੀ ਆ ਕੇ ਮੇਰੇ ਘਰੇ ਦਰਸ਼ਨ ਦੇਣ, ਇਉਂ ਇਸ ਤਰ੍ਹਾਂ ਪ੍ਰੇਮ ਕਰ ਰਿਹਾ ਸੀ।
ਜਿਸ ਕੋ ਦਰਸ਼ਨ ਦੇਵੇ ਹੇਤ,
ਗੁਰੂ ਹਰਗੋਬਿੰਦ ਸਾਹਿਬ ਅੰਤਰਜਾਮੀ ਉਹ ਸਿੱਖ ਨੂੰ ਦਰਸ਼ਨ ਦੇਣ ਵਾਸਤੇ
ਪਹੁੰਚੇ ਸ੍ਰੀ ਸੋਢੀ ਕੁਲ ਕੇਤ,
ਸੋਢੀਆਂ ਦੇ ਕੁਲ ਦੇ ਤੁਜਾ ਰੂਪ ਹੈ ਉਹ ਸਤਿਗੁਰੂ ਜਾ ਪਹੁੰਚੇ ਹਨ।
ਪੁਰ ਤੇ ਵਹਿਰ ਕਰਿਓ ਪਿਖ ਡੇਰਾ,
ਜਿਹੜਾ ਨਗਰ ਹੈ, ਸ਼ਹਿਰ ਹੈ, ਹਾਫਸਾ ਬਾਹਰ, ਇਸ ਤੋਂ ਬਾਹਰ ਬਾਹਰ ਸਤਿਗੁਰੂ ਨੇ ਟਿਕਾਣਾ ਕਰ ਲਿਆ। ਇਹ ਗੁਰੂ ਮਹਾਰਾਜ ਦਾ ਸੁਭਾਅ ਹੀ ਸੀ ਵੀ ਜਿੱਥੇ ਵੀ ਜਾਂਦੇ ਸੀ ਸਿੱਖ ਸੂਰਬੀਰ ਹੁੰਦੇ ਸੀ, ਨਾਲ ਘੋੜੇ ਹੁੰਦੇ ਸੀ, ਜਿਸ ਕਰਕੇ ਬਾਹਰ ਬਾਹਰ ਹੀ ਡੇਰਾ ਕਰਦੇ ਸਨ, ਬਾਹਰ ਬਾਹਰ ਹੀ ਟਿਕਾਣਾ ਕਰ ਲਿਆ ਹੈ।
ਉਤਰੇ ਹੈ ਲਗਾਏ ਤੇ ਸਵੇਰਾ,
ਸ਼ਹਿਰ ਤੋਂ ਬਾਹਰ ਬਾਹਰ ਹੀ ਘੋੜੇ ਲਗਾ ਕੇ ਬੰਨ ਕੇ ਉਤਰ ਪਏ ਆਪ ਜੀ।
ਤਾਰਵਰ ਕੀ ਛਾਇਆ ਰਮਣੀਕ,
ਬਿਰਛਾਂ ਦੀ ਬਹੁਤ ਹੀ ਸੁੰਦਰ ਛਾਇਆ ਹੈ।
ਸਗਨ ਸਦਲ ਗਨ ਖਰੇ ਨਜੀਕ, ਸਗਨ ਸਦਲ ਗਨ ਖਰੇ ਨਜੀਕ,
ਸੰਘਣੇ ਜਿਹੜੇ ਬਿਰਸ਼ ਪੱਤਰਿਆਂ ਵਾਲੇ ਨੇੜੇ ਨੇੜੇ ਖੜੋਤੇ ਹਨ।
ਫਰਸ਼ ਕਰਾਏ ਬੈਠ ਤਹਿ ਗਏ,
ਉੱਥੇ ਵਿਛਾਈ ਕਰਵਾ ਕੇ ਸਤਿਗੁਰੂ ਜੀ ਬੈਠ ਗਏ ਨੇ, ਸਜ ਗਏ ਨੇ।
ਪੁਰ ਮਹਿ ਸੁਧ ਹੋਈ ਗੁਰ ਆਏ,
ਇਸ ਤਰ੍ਹਾਂ ਹਾਫਸ਼ਾ ਵਾਲ ਸ਼ਹਿਰ ਵਿੱਚ ਖਬਰ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆ ਗਏ।
ਕਰਮ ਚੰਦ ਸਿੱਖ ਤਾਹਾ ਬਸਤ ਹੈ,
ਇੱਥੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰਨ ਵਾਲਾ ਸਿੱਖ ਸੀ ਉਹਦਾ ਨਾਮ ਸੀ ਕਰਮ ਚੰਦ, ਉਹ ਬਸ ਰਿਹਾ ਸੀ।
ਬਾਣੀ ਪੜਬੇ ਅਰਥ ਰਸਤ ਹੈ,
ਇੰਨੇ ਬੜਾ ਬਾਣੀ ਪੜਨ ਦਾ ਵੀ ਇਹ ਰਸੀਆ ਸੀ ਤੇ ਅਰਥ ਕਰਨ ਸੁਣਨ ਵਿੱਚ ਵੀ ਰਸੀਆ ਸੀ, ਧਿਆਨ ਦੇ ਕੇ ਗੁਰਬਾਣੀ ਦੇ ਅਰਥ ਸੁਣਦਾ ਸੀ, ਬਾਣੀ ਵੀ ਬੜੇ ਧਿਆਨ ਦੇ ਕੇ ਰਸ ਨਾਲ ਹੀ ਇਹ ਪੜਦਾ ਸੀ, ਤੋਤਾ ਰੱਟੀ ਜੀ ਨੀ ਇਹ ਕਰਦਾ ਸੀ।
ਸੋ ਸੁਣ ਕੇ ਆਇਓ ਤਤਕਾਲੂ,
ਜਿਹੜਾ ਇਹ ਕਰਮ ਚੰਦ ਸਿੱਖ ਹੈ ਸੁਣ ਕੇ ਬੜੀ ਛੇਤੀ ਆਇਆ ਹੈ।
ਦੇਖਿਓ ਸੁੰਦਰ ਦਰਸ ਵਿਸਾਲੂ,
ਆਉਂਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਦਾ ਸੋਹਣਾ ਦਰਸ਼ਨ ਦਾਰ ਇਸ ਨੇ ਤੱਕਿਆ ਦਰਸ਼ਨ ਕੀਤਾ ਹੈ।
ਵੰਦਨ ਕਰੀ ਚਰਨ ਅਰਬਿੰਦ,
ਆਉਂਦਿਆਂ ਸਾਰੇ ਕਰਮ ਚੰਦ ਗੁਰਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ।
ਪੂਜਤ ਭੇ ਸ੍ਰੀ ਹਰਗੋਬਿੰਦ,
ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਨੂੰ ਪੁੱਛਿਆ ਹੈ,
ਕੌਣ ਹੈ ਕਿਸ ਥਲ ਮਹਿ ਵਾਸੈ,
ਗੁਰੂ ਦੀ ਵੱਡ ਵਡਿਆਈ ਹੈ ਵੀ ਸਭ ਕੁਝ ਜਾਣਦੇ ਹੈ ਫਿਰ ਵੀ ਉਹਨੂੰ ਪੁੱਛਦੇ ਹਨ, ਕਹਿੰਦੇ ਵੀ ਤੂੰ ਕੌਣ ਹੈ ਤੇ ਕਿਸ ਸਥਲ ਵਿਚ ਰਹਿਣਾ ਹੈ,
ਕਿਸ ਕਾਰਜ ਆਇਓ ਹਮ ਪਾਸੈ,
ਜਿਹੜਾ ਵੀ ਕੋਈ ਖਾਸ ਕੰਮ ਹੈ ਜਿਸ ਕਰਕੇ ਸਾਡੇ ਕੋਲ ਚੱਲ ਕੇ ਆਇਆ ਹਾਂ।
ਕਰਮ ਚੰਦ ਕਰ ਜੋਰਤ ਉਚਰੀ,
ਕਰਮ ਚੰਦ ਨੇ ਹੱਥ ਜੋਗ ਕੇ ਓ ਬਚਨ ਬਾਣੀ ਕਿਹਾ ਬੇਨਤੀ ਰੂਪ ਵਿਚ,
ਰਾਵਰ ਸਿੱਖ ਬਸੋ ਇਸ ਪੁਰੀ,
ਮੈਂ ਆਪ ਜੀ ਦੇ ਸਿੱਖ ਸੇ ਹਾਫਸਾਬਾਦ ਸ਼ਹਿਰ ਵਿਚ ਮੈਂ ਬਸਦਾ ਹਾਂ।
ਜਥਾ ਸ਼ਕਤ ਚਾਹੋ ਤੁਮ ਸੇਵਾ,
ਮਹਾਰਾਜ ਜਿਸ ਤਰ੍ਹਾਂ ਮੇਰੇ ਵਿਚ ਤਾਕਤ ਹੈ ਓਹੋ ਜੀ ਥੋੜੀ ਬਹੁਤੀ ਤੁਹਾਡੀ ਸੇਵਾ ਕਰਿਆ ਮੈਂ ਚਾਹੁੰਦਾ ਹਾਂ।
ਵੱਡੇ ਭਾਗ ਪਹੁੰਚੇ ਗੁਰਦੇਵਾ,
ਤਾਂ ਬਹੁਤ ਵੱਡੇ ਕੋਈ ਭਾਗ ਜਾਗ ਪਏ ਜਿਸ ਕਰਕੇ ਹੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਆਪ ਪਹੁੰਚ ਗਏ ਹੋ।
ਇਮ ਕਹਿ ਗਇਓ ਸਦਨ ਤਤਕਾਲਾ,
ਇਸ ਤਰ੍ਹਾਂ ਦੇ ਬਚਨ ਕਹਿ ਕੇ ਆਪਣੇ ਘਰ ਵੱਲ ਨੂੰ ਬੜੀ ਛੇਤੀ ਗਿਆ ਹੈ।
ਸਰਬ ਸਮੱਗਰੀ ਲਿਆਏ ਵਿਸਾਲਾ,
ਭੋਜਨ ਪ੍ਰਸ਼ਾਦੇ ਵਾਲੀ ਸਮੱਗਰੀ ਸੀ ਰਸ ਵਾਸੀ ਬੜੀ ਛੇਤੀ ਲਿਆਇਆ ਹੈ।
ਹੇਤ ਪਵੰਗਮ ਤ੍ਰਿਣ ਅਰਦਾਨਾ,
ਜਿਹੜੇ ਘੋੜੇ ਹਨ ਉਹਨਾਂ ਵਾਸਤੇ ਦਾਣਾ ਪੱਠਾ, ਹੋਰ ਜਿਹੜੇ ਕੋਈ ਨਿਹਾਰੀਆਂ ਵਗੈਰਾ ਹਨ,
ਚਾਵਰ ਚੂਨ ਦਾਰ ਬਿਦ ਨਾਨਾ,
ਗੁਰੂ ਕੇ ਲੰਗਰ ਵਾਸਤੇ ਚੰਗੇ ਕਿਸਮ ਦੇ ਚੌਲ, ਸੋਹਣਾ ਆਟਾ, ਹੋਰ ਦਾਲ ਤਰ੍ਹਾਂ ਤਰ੍ਹਾਂ ਦੀ,
ਸਰਪੀ ਸਿਤਾ ਆਨ ਕਰ ਨੀਕੇ,
ਵਧੀਆ ਦੇਸੀ ਘਿਓ ਖੰਡ ਇਸ ਤਰ੍ਹਾਂ ਲਿਆ ਕੇ ਸਾਰਾ ਕੁਝ ਚੰਗਾ,
ਸ੍ਰੀ ਗੁਰ ਕੇ ਸਾਬ ਧਰਿਓ ਨਜੀ, ਕੇ
ਸਾਰਾ ਰਸ ਪਾਣੀ ਗੁਰੂ ਹਰਗੋਬਿੰਦ ਸਾਹਿਬ ਦੇ ਬਿਲਕੁਲ ਨੇੜੇ ਕਰਕੇ ਲਿਆ ਰੱਖਿਆ ਹੈ।
ਆਏ ਸਪਾਏ ਅਰਾਲਿਕ ਤਬੈ
ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਪਾ ਕੇ ਲਾਂਗਰੀ ਗੁਰਸਿੱਖ ਨੇ
ਭੋਜਨ ਕਰਿਓ ਤਿਆਰ ਸੁਭ ਸਬੈ
ਸੋਹਣੇ ਤਰੀਕੇ ਨਾਲ ਚੰਗਾ ਭੋਜਨ ਤਿਆਰ ਕਰ ਲਿਆ ਹੈ।
ਸ੍ਰੀ ਹਰਗੋਬਿੰਦ ਜਪ ਤ੍ਰਿਪਤਾਏ
ਗੁਰੂ ਹਰਗੋਬਿੰਦ ਸਾਹਿਬ ਜੀ ਭੋਜਨ ਛਕ ਕੇ ਤ੍ਰਿਪਤ ਹੋ ਗਏ
ਹੋਏ ਪ੍ਰਸੰਨ ਬੈਠੇ ਤਰ ਛਾਏ
ਐਨ ਪ੍ਰਸੰਨ ਹੋਏ ਬਿਰਸ਼ ਦੀ ਛਾਇਆ ਹੇਠ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸਨ।
ਬੋਲਿਓ ਕਰਮ ਚੰਦ ਕਰ ਜੋਰ
ਸਵੇਰੇ ਜਿਹੜਾ ਕਰਮ ਚੰਦ ਗੁਰਸਿੱਖ ਹੈ ਦੋਵੇਂ ਹੱਥ ਜੋੜ ਕੇ ਬੋਲਿਆ ਹੈ
ਚਾਹਤ ਰਹਿਓ ਆਵਨ ਤੁਮ ਔਰ
ਹਰਗੋਬਿੰਦ ਸਾਹਿਬ ਜੀ ਮੈਂ ਤਾਂ ਤੁਹਾਡੀ ਤਰਫ ਆਉਣ ਵਾਸਤੇ ਬਹੁਤ ਚਾਹੁੰਦਾ ਰਿਹਾ
ਜਪ ਜੀ ਕੇ ਅਰਥਨ ਕੀ ਚਾਹੂ
ਮੈਨੂੰ ਮਹਾਰਾਜ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਜਪ ਜੀ ਸਾਹਿਬ ਹੈ ਉਹਦੇ ਅਰਥਾਂ ਸੁਣਨ ਦੀ ਚਾਹਨਾ ਹੈ
ਸੁਣੋ ਸਰੋਨ ਮੈਂ ਰਾਵਰ ਪਾਹੂ
ਇਹ ਚਾਹਨਾ ਸੀ ਵੀ ਆਪ ਜੀ ਦੇ ਪਾਸ ਬੈਠ ਕੇ ਜਪ ਜੀ ਗੁਰਬਾਣੀ ਦੇ ਮੈਂ ਅਰਥ ਸੁਣਾ
ਕਿਰਪਾ ਕਰੋ ਮੁਝ ਦੇਹ ਸੁਣਾਏ
ਕਿਰਪਾ ਕਰਕੇ ਮੈਨੂੰ ਜਪ ਜੀ ਬਾਣੀ ਦੇ ਅਰਥ ਕਰਕੇ ਸੁਣਾ ਦੇਵੋ
ਤੁਮ ਬਿਨ ਅਪਰ ਨ ਕਿਸ ਤੇ ਆਏ
ਇਹੋ ਜੇ ਗੁਰਬਾਣੀ ਦੇ ਅਰਥ ਤੁਹਾਨੂੰ ਆਉਂਦੇ ਨਾ ਉਹ ਜੇ ਹੋਰ ਕਿਸੇ ਨੂੰ ਆ ਸਕਦੇ ਹਾਂ
ਸ੍ਰੀ ਹਰਗੋਬਿੰਦ ਬਾਕ ਬਖਾਨਾ
ਉਸ ਵੇਲੇ ਕਰਮ ਚੰਦ ਗੁਰਸਿੱਖ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਿਹਾ
ਜਪ ਕੇ ਅਰਥ ਮਹਾਨ ਮਹਾਨਾ
ਕਰਮ ਚੰਦ ਜੋ ਇਹ ਜਪ ਬਾਣੀ ਇਹਦੇ ਜਿਹੜੇ ਅਰਥ ਉਹ ਤਾਂ ਮਹਾਨ ਤੋਂ ਮਹਾਨ ਹੀ ਹੈ
ਜਥਾ ਵੇਦ ਪਦ ਅਰਥ ਉਚਾਰੈ
ਇਸ ਤਰ੍ਹਾਂ ਕਹਿੰਦੇ ਜਿਹੜਾ ਵੇਦ ਪਦ ਹੈ ਉਹਦਾ ਅਰਥ ਇਸ ਤਰ੍ਹਾਂ ਕਰਿਆ ਜਾਂਦਾ ਉਚਾਰਿਆ ਜਾਂਦਾ
ਨਿਜ ਸਰੂਪ ਜਾਣਨ ਨਿਰਧਾਰੈ
ਆਪਣੇ ਸਰੂਪ ਨੂੰ ਨਿਰਣੇ ਕਰਕੇ ਜਾਣ ਲੈਣਾ ਇਹ ਵੇਦ ਪਦ ਦਾ ਅਰਥ ਕਿਹਾ ਜਾਂਦਾ ਹੈ ਵੇਦ ਕੋ ਨਿਜ ਸਰੂਪ ਨੂੰ ਜਾਣਨਾ ਕਹੋ ਸੋ ਵੇਦ ਦਾ ਅਰਥ ਹੀ ਜਾਣਨਾ ਹੈ ਉਹ ਜਾਣਨਾ ਕੀ ਹੈ ਜਿਹੜਾ ਆਪਣਾ ਨਿਜ ਸਰੂਪ ਆਪਣਾ ਆਪਾ ਹੈ ਕਹਿੰਦੇ ਵੇਦ ਦਾ ਪਦ ਦਾ ਜਿਹੜਾ ਅਰਥ ਹੈ ਨਿਜ ਸਰੂਪ ਨੂੰ ਜਾਣਨਾ ਇਹ ਕਰਿਆ ਜਾਂਦਾ ਹੈ
ਤਿਮ ਜਪ ਪਦ ਕੋ ਅਰਥ ਲਖੀਜੈ
ਇਸੇ ਤਰ੍ਹਾਂ ਜਿਹੜਾ ਜਪ ਪਦ ਹੈ ਉਹਦਾ ਵੀ ਅਰਥ ਹੈ ਸੀ ਜਾਣ ਲੈ
ਜਾਣਨ ਆਪਣ ਸਰੂਪ ਜਨੀਜੈ
ਆਪਣਾ ਜਿਹੜਾ ਜਾਣਨ ਜੋੜ ਸਰੂਪ ਹੈ ਉਸ ਨੂੰ ਜਾਣ ਲੈਣਾ ਇਹ ਜਪ ਦੇ ਅਰਥ ਹੈ ਜਪ ਕੋ ਜਾਣਨਾ ਕਹੋ ਵੇਦ ਕਹੋ ਜਾਂ ਜਾਣਨਾ ਕਹੋ ਜਪ ਦੇ ਅਰਥ ਵੀ ਜਾਣਨਾ ਹੈ ਤੇ ਵੇਦ ਦਾ ਅਰਥ ਵੀ ਜਾਣਨਾ ਹੈ ਉਹ ਜਾਣਨਾ ਕੀ ਆਪਣੇ ਨਿਜ ਸਰੂਪ ਨੂੰ ਆਪਣੇ ਆਪੇ ਨੂੰ ਇਸ ਕਰਕੇ ਕਹਿੰਦੇ ਵੇਦ ਤੇ ਜਪ ਦੇ ਅਰਥ ਜਿਹੜੇ ਇੱਕੋ ਹੀ ਜਾਣ ਲੈ
ਧਰਿਓ ਪ੍ਰਥਮ ਹੀ ਜੋ ਜਪ ਨਾਮ
ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦਾ ਨਾਮ ਕਹਿੰਦੇ ਜਪ ਰੱਖਿਆ ਹੈ
ਸਰਬ ਗ੍ਰੰਥ ਕੋ ਲਿਖ ਅਭਿਰਾਮ
ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਹਣਾ ਲਿਖਿਆ ਤੇ ਮੁੱਢ ਵਿਚ ਇਹ ਬਾਣੀ ਦਾ ਨਾਮ ਜਪ ਕਰਕੇ ਲਿਖਿਆ ਹੈ
ਵੇਦ ਜਪ ਪਦ ਦੁਆ ਕੋ ਅਰਥ
ਉਧਰ ਜਿਹੜਾ ਵੇਦ ਦਾ ਪਦ ਹੈ ਇਧਰ ਜਿਹੜਾ ਜਪ ਪਦ ਹੈ ਇਹ ਦੋਹਾਂ ਦਾ ਜਿਹੜਾ ਅਰਥ ਹੈ
ਇੱਕ ਜਾਣਨ ਕੋ ਕਹਿ ਸਮਰੱਥ
ਇਹ ਜਿਹੜੀ ਸ਼ਬਦ ਦੀ ਸਮਰੱਥ ਕੀ ਸ਼ਕਤੀ ਇੱਕ ਨੂੰ ਜਾਣਨ ਵਾਸਤੇ ਕਹਿ ਰਹੀ ਹੈ
ਜਾਂ ਤੇ ਸੁਣੋ ਖਸ਼ਟ ਜੇ ਪੌਰੀ
ਇਸ ਕਰਕੇ ਵੀ ਕਰਮ ਚੰਦ ਜਪ ਪਦ ਦੇ ਅਰਥ ਤੈਨੂੰ ਦੱਸ ਦਿੱਤੇ ਹੈ ਵੀ ਆਪਣੇ ਸਵੈ ਸਰੂਪ ਨੂੰ ਜਾਣਨਾ ਇਸ ਤੋਂ ਬਾਅਦ ਵੀ ਜਿਹੜੀਆਂ ਇਹ ਮੂਲ ਮੰਤਰ ਤੋਂ ਅੱਗੇ 6 ਪੌੜੀਆਂ ਹਨ
ਕੀਨ ਮੰਗਲਾ ਚਰਨ ਸੁਠਾਰੀ
ਇਹ ਸਾਰੀਆਂ 6 ਪੌੜੀਆਂ ਕਹਿੰਦੇ ਮੰਗਲਾ ਚਰਨ ਦੇ ਰੂਪ ਦੇ ਵਿੱਚ ਕੀਤੀਆਂ ਇਹਨਾਂ ਵਿੱਚ ਵਾਹਿਗੁਰੂ ਦਾ ਮੰਗਲ ਹੈ ਜਸ ਹੈ
ਸਪਤਮ ਮਹਿ ਬੈ ਰਾਗ ਅਲਾਵਾ
ਇਹ ਭਾਵ ਜਿੱਥੇ ਆ ਜਾਂਦਾ ਨਾ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀ ਸ੍ਰਿਸ਼ਟ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ। ਇੱਥੇ ਤੱਕ 6 ਪੌੜੀਆਂ ਪੂਰੀਆਂ ਹੋ ਜਾਂਦੀਆਂ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਿਹੜੀਆਂ 6 ਪੌੜੀਆਂ ਹੈ ਇਹਦੇ ਵਿਚ ਵਾਹਿਗੁਰੂ ਦਾ ਮੰਗਲ ਕੀਤਾ ਹੈ, ਵਾਹਿਗੁਰੂ ਦਾ ਜਸ ਕੀਤਾ ਹੈ 6 ਪੌੜੀਆਂ ਵਿਚ। ਇਸ ਤੋਂ ਅੱਗੇ ਜਿਹੜੀ 7ਵੀਂ ਪੌੜੀ ਹੈ, ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵੀ ਜਾਣੀਆਂ ਨਾਚ ਚਲੈ ਸਭ ਕੋਈ। ਪਰ ਕਹਿੰਦੇ ਇਹਦੇ ਵਿਚ ਵੈਰਾਗ ਦਾ ਕਥਨ ਕੀਤਾ ਹੈ ਵਾਹਿਗੁਰੂ ਵੀ ਵਾਹ ਜਿਹੜਾ ਅਸਲੀ ਧਰਤੀ ਪਰ ਵੈਰਾਗ ਹੈ ਉਹ ਉਚਾਰਨ ਕੀਤਾ ਹੈ।
ਬਿਨਾ ਗਿਆਨ ਸਭ ਕੂਰ ਦਿਖਾਵਾ,
ਗਿਆਨ ਤੋਂ ਹੋਏ ਤੋਂ ਬਗੈਰ ਬਾਕੀ ਸਭ ਕਿਸੇ ਵਿੱਚ ਝੂਠਾ ਹੀ ਕੰਜਣਾਇਆ ਹੈ।
ਬਹਰੋ ਚਾਰਜ ਪੌੜੀ ਬਣੀ,
ਇਹ ਕਹਿੰਦੇ 7ਵੀਂ ਪੌੜੀ ਤੋਂ ਅੱਗੇ ਜਿਹੜੀਆਂ 4 ਪੌੜੀਆਂ ਹੋਰ ਬਣੀਆਂ ਹੋਈਆਂ ਹੋਰ ਉਚਾਰਨ ਕੀਤੀਆਂ।
ਸਰਵਣ ਮਹਾਤਮ ਮਹਿਮਾ ਭਨੀ,
ਉਹਦੇ ਵਿਚ ਜਿਹੜਾ ਸਰਵਣ ਦਾ ਮਹਾਤਮ ਹੈ ਵੀ ਸੁਣਨ ਦਾ ਕੀ ਫਲ ਹੈ ਕੀ ਲਾਭ ਹੈ ਉਹ 4 ਪੌੜੀਆਂ ਵਿਚ ਕਿਹਾ ਹੈ। ਸੁਣਿਆ ਸਿੱਧ ਪੀਰ ਸੁਰਨਾਰ, ਸੁਣਿਆ ਤਰਤ ਤਬਲੇ ਆਕਾਸ਼, ਇਸ ਤੋਂ ਅੱਗੇ ਫਿਰ ਸੁਣਿਆ ਈਸ਼ਰ ਬ੍ਰਹਮਾ ਇੰਦ ਆ ਜਾਂਦਾ ਹੈ, ਤੀਸਰੀ ਸੁਣਿਆ ਸਤ ਸੰਤੋਖ ਆ ਜਾਂਦਾ ਹੈ, ਚੌਥੀ ਸੁਣਿਆ ਸਰਾ ਗੁਣਾ ਕੇ ਗਾਹ। ਇਹ 4 ਜਿਹੜੀਆਂ ਪੌੜੀਆਂ ਇਹਨਾਂ ਦੇ ਵਿਚ ਸਰਵਣ ਦਾ ਮਹਾਤਮ ਸੁਣਨ ਦਾ ਫਲ ਮਹਾਤਮ ਦੱਸਿਆ ਹੈ।
ਪੁੰਨ ਚਾਰਿਨ ਮੈਂ ਮਨਨ ਦਿਖਾਇਓ,
ਇਸ ਤੋਂ ਅੱਗੇ ਜਿਹੜੀਆਂ 4 ਪੌੜੀਆਂ ਹੋਰ ਹੈ ਉਹਦੇ ਵਿਚ ਮੰਨਣ ਦਾ ਫਲ ਲਿਖਿਆ ਦਿਖਾਇਆ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਉਦੋਂ ਮੰਨੈ ਸੁਰਤ ਹੋਵੇ ਮਨ ਬੁੱਧ, ਜਾਂ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਵੈ ਮੋਖ ਦੁਆਰੇ। 4 ਪੌੜੀਆਂ ਇਹਦੇ ਵਿਚ ਮੰਨਣ ਕਰਨ ਦਾ ਜਿਹੜਾ ਫਲ ਦਿਖਾਇਆ ਮਹਾਤਮ ਦੱਸਿਆ ਹੈ।
ਬ੍ਰਹਮ ਗਿਆਨ ਕੇ ਹੇਤ ਜਨਾਇਓ,
ਜੀਵ ਦੇ ਤਾਈ ਬ੍ਰਹਮ ਦਾ ਗਿਆਨ ਹੋ ਜਾਏ ਇਸ ਵਾਸਤੇ ਜਨਾਇਆ ਮੰਨਣ ਦਾ ਮਹਾਤਮ।
ਪੰਚ ਪਰਵਾਨ ਬਿਖੈ ਨਿਧਿਆਸਨ,
ਇਹ ਜਿਹੜੀ ਕਹਿੰਦੇ ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਸੋਹ ਹੈ ਦਰ ਰਾਜਾਨ, ਇਹਦੇ ਵਿਚ ਨਿਧਿਆਸਨ ਦਾ ਕਥਨ ਹੈ।
ਨੋਹ ਕਰ ਤਿਉ ਕਰ ਹੈ ਉਪਾਸਨ,
ਸਰਵਣ ਮਨ ਨਿਧਿਆਸਨ ਕਰਦਿਆਂ ਇਹ ਤਿੰਨੇ ਕਰਦਿਆਂ ਫਿਰ ਉਪਾਸਨਾ ਕਰੇ ਭਗਤੀ ਕਰੇ।
ਤੂੰ ਸਦਾ ਸਲਾਮਤ ਨਿਰੰਕਾਰ,
ਅਖੀਰ ਤੇ ਪੌੜੀ ਤੇ ਜਿੱਥੇ ਆ ਜਾਂਦਾ ਜੋ ਤੁਰ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਇਹ ਦੁਖ ਤਤਵ ਮਾਸ ਉਚਾਰ,
ਇਹ ਜਿਹੜੀ ਅਖੀਰਲੀ ਪੰਗਤੀ ਹੈ ਇਹਦੇ ਵਿਚ ਕਹਿੰਦੇ ਜਿਹੜਾ ਵੇਦ ਦੇ ਵਿਚ ਆਉਂਦਾ ਨਾ ਮਹਾਵਾਗ ਤਤਵੰ ਅਸੀ, ਇਹ ਉਚਾਰਨ ਕੀਤਾ ਹੈ।
ਮਹਾਵਾਕ ਇਹ ਸਤਰੂ ਮਹਿ ਚਾਰ, ਸੂਤਰ ਮਹਿ ਚਾਰ, ਮਹਾਵਾਕ ਇਹ ਸੂਤਰ ਮਹਿ,
ਸੂਤਰ ਨੀ ਸਰੁਤ ਮਹਿ ਚਾਰ,
ਸਰੁਤ ਮਹਿ ਚਾਰ।
ਕਹਿੰਦੇ ਸਰੁਤ ਨਾ ਵੇਦ ਦਾ ਹੁੰਦਾ, ਇਹ 4 ਵੇਦਾਂ ਵਿਚ 4 ਮਹਾਵਾਕ ਹੈ। ਤਤੋਂ ਅਸੀ ਪ੍ਰਗਿਆਨਮਾਨ ਬ੍ਰਹਮ ਅੰ ਆਤਮਾ ਬ੍ਰਹਮ ਇਤਾਰਿਕ,
ਤਿਮ ਤੁਕ ਕਹੀ 4 ਕੀ ਬਾਰ।
ਐਵੇਂ ਗੁਰੂ ਮਹਾਰਾਜ ਨੇ ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰੇ 4 ਵਾਰੀ ਤੁਕ ਕਹੀ ਹੈ। ਜਿਵੇਂ ਉਧਰ 4 ਮਹਾਵਾਕ ਹੈ, ਇਧਰ 4 ਤੁਕਾਂ ਵਿਚ ਜਿਹੜਾ ਤੂੰ ਸਦਾ ਸਲਾਮਤ ਨਿਰੰਕਾਰ ਕਹਿ ਵੀ 4 ਮਹਾਵਾਕ ਕਹਿ ਦਿੱਤੇ। ਤੂੰ ਦਾ ਅਰਥ ਹੈ ਤੂੰ ਜੀਵ, ਸਦਾ ਸਲਾਮਤ ਦਾ ਅਰਥ ਹੈ ਈਸ਼ਰ, ਨਿਰੰਕਾਰ ਦਾ ਅਰਥ ਹੈ ਅਸੀ, ਸੋ ਤਤੋ ਅਸੀ, ਤਦ ਦਾ ਅਰਥ ਈਸ਼ਰ, ਤੋਂ ਦਾ ਅਰਥ ਜੀਵ, ਅਸ ਦਾ ਅਰਥ ਹੈ ਜਿਹੜਾ ਇਹ ਜੀਵ ਹੈ ਤੇ ਈਸ਼ਰ ਹੈ, ਬ੍ਰਹਮ ਸਰੂਪ ਹੈ। ਸਿੱਧ ਅਰਥ ਉਹ ਤੂੰ ਹੈ, ਤਤਵ ਅਸੀ ਦਾ ਵੀ ਉਹ ਤੂੰ ਹੈ, ਉਹ ਬ੍ਰਹਮ ਤੂੰ ਹੀ ਹੈ ਜਿਵੇਂ ਕਾਨਾ ਕਹਿੰਦਾ ਸੀ। ਪਰ ਗੁਰਮਤ ਵਿਚ ਵੀ ਜਿਹੜਾ ਇਹ ਜਿਹੜਾ ਤਤ ਤੇ ਤੋਂ ईश्वर ते जीवे ब्रह्म दा स्वरूप है, ब्रह्म स्वरूप है। अपने आप नूं नहीं सीधा नहीं कहा जाते भी मैं ब्रह्म स्वरूप है, जीव ते ईश्वर ब्रह्म स्वरूप हन।
शकत शात की प्रथम उचारी
जिहड़ी अगे पौड़ी आ जाती है, संख जप, संख भाओ, संख पूजा, संख तवताओ, एदे विच जिहड़ी सतोगुणी शक्ति वाली है सृष्टि ओहदा उचारण होया है।
जे असंख की पावर विचारी,
असंख जाप असंख भाव वाली पौड़ी विचारी जांदी, ओहदे विच सतोगुणी शक्ति जिहड़ी सृष्टि दा ओहदा उचारण कीता है।
दूजे विखै तामसी कही,
दूजी जिहड़ी इस तों अगे पौड़ी ओहदे विच तमोगुणी सृष्टि दा कथन है, असंख मूर्ख अंध घोर, असंख चोर हराम खोरे, तमोगुणी सृष्टि दा कथन है।
तृती बिखै द्वै मिश्र नहीं,
हाँ इस तो अगे जिहड़ी तीजी है ओहदे विच रलमी मिणवी सृष्टि कहिंदे कही हुई जानी जांदी है, असंख नाव असंख थाव, अगम अगम असंख लो, असंख है सिर भार होए, ये जिहड़ी तीजी पौड़ी है संख नाव, एहदे विच रली मिली सृष्टि दा कथन है।
जीव ईस एकता दिख राई,
गुरु नानक साहिब ने जीव ते ईश दी एकता दिखाई है,
सच दा आनंद दहन सम पाई, सच दा आनंद दोहन साम पाई,
मेरा सच दा आनंद स्वरूप है, कहिंदे दोहां दे विच इक समान पाई दे, ईश्वर विच भी ते जीव दे विच भी ओ सच दा आनंद स्वरूप ही है।
इते आदिक सब अर्थ सुनाए,
कवि जी थोड़े विच ही इत्थे कहिंदे ओ पूरा कर रहे है, कहिंदे भी ओ गुरु हरगोबिंद साहिब जी ने संक्षिप्त रूप विच ही अर्थ सुना दिते, करम चंद नूं
सुन सिख सागरे मन वसाए,
ने करम चंद तो बगैर होर गुरसिख सी सारिया ने सुन के उन्होंने अर्था नूं मन विच बसा लिया।
जप जी अर्थ अहै अत गूढ़े,
कवि संतोख सिंह अपने वल्लों कह रहा कहिंदे वी जप जी बाणी दे अर्थ बहुत गुजे तो गुजे।
श्री नानक बानी साहब
जिन्ने गुरु नानक साहब दी बाणी बड़ी सुंदर है, महान सोहनी है,
जिस ते पारै कहन कुछ नाही,
जिस गुरबाणी तो अगे कुछ कहना बनदा ही नहीं है,
कहे परै सो जानह नाही,
जेड़ा गुरबाणी तो परे कोई होर भी कहंदा है कहंदे ओ कुछ नहीं जानदा ओ तो महामूर्ख अनपढ़ है।
जोग जनावन सकल जना,
जेड़ा कोई जनाउण योग सी ओ सारा गुरु नानक साहिब जी ने जप बाणी विच जनाया होया है, कर्म खंड की बाणी जोर ते होर न कोई होर, ज्ञान खंड में ज्ञान प्रचंड, इसे तरह सच खंड वसै निरंकारे, सारा कुछ जनाया पिया इस विच ही,
सब सिखियन को पंथ बतायो,
गुरु नानक दे सिख सेवक सारिया नु परमेश्वर दी प्राप्ति दा ए सोहना रस्ता दिखाया इस बाणी राही।
बचन मान जिन पाया हो ज्ञान,
इन्हां ने भी गुरु नानक साहिब दे बाणी रूप वचन मन्ने, उन्हां ने ब्रह्म ज्ञान पाया है,
कोट जन्म के बंधन हान,
उन्होंने तो करोड़ा जन्मां दे जिहड़े बंधन पए सी सारे नाश कर ले।
मज्जत जप जी पढ़ जुत नेम,
हरगोबिंद साहिब जी कहण लगे वे जिहड़ा जप जी साहिब इशनान करन तो बाद फिर निजम नाल पढ़दा हमेशा,
श्री नानक धार ध्यान सुप्रेम,
प्रेम नाल गुरु नानक साहिब जी दा ध्यान अंतर के जेड़ा इशनान करक तो बार जब जी दा पाठ करदा है,
तिनको गहै न जम दुख दाई,
हरगोबिंद साहिब कहण लगे वी करम चंद उस नूं फिर जेड़ा जमरूत है ओ अंत समय आके नहीं फड़दा है,
अंत समय गुर बन है सहाई,
क्योंकि गुरु नानक साहिब जी अंत समय ओ सिख दे आके सहाई बनदे।
श्री नाग श्री गुर नानक देश विदेश, ਦੇਸ਼।
ਇਸ ਕਰਕੇ ਵੀ ਗੁਰੂ ਨਾਨਕ ਸਾਹਿਬ ਜੀ ਤਾਂ ਦੇਸਾਂ ਪ੍ਰਦੇਸਾਂ ਵਿੱਚ
ਫਿਰੇ ਉਧਾਰਤ ਜੀਵ ਵਿਸ਼ੇਸ਼,
ਜੀਵਾਂ ਦਾ ਉਧਾਰ ਕਰਨ ਵਾਸਤੇ ਵਿਛੇਰ ਕਰਕੇ ਫਿਰਦੇ ਰਹੇ ਤੇ ਬਾਣੀ ਦਾ ਜਾਪ ਕਰਾਉਂਦੇ ਰਹੇ ਸਭ ਤੋਂ।
ਜੇਠੇ ਆਦਿ ਸੁਨੀ ਗੁਰ ਪਾਸ,
ਜੇਠਾ ਆਦਿਕ ਜਿਹੜੇ ਸਨ ਜਦੋਂ ਗੁਰੂ ਮਹਾਰਾਜ ਦੇ ਪਾਸੋਂ ਇਹਨਾਂ ਨੇ ਸੁਣਿਆ।
ਆਪਣ ਮਨੋਰਥ ਕੀਨ ਪ੍ਰਕਾਸ਼,
ਆਪਣੇ ਮਨ ਦਾ ਜਿਹੜਾ ਫੁਰਨਾ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਭਾਈ ਜੇਠਾ ਭਾਈ ਵਿਧੀ ਚੰਦ ਆਦਿਕਾਂ ਨੇ ਪ੍ਰਗਟ ਕੀਤਾ। ਕਿਹਾ
ਜਨਮੇ ਸ੍ਰੀ ਨਾਨਕ ਜਗਤੇਸ਼,
ਅਸੀਂ ਸੁਣਿਆ ਹੈ ਜੋ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਅਵਤਾਰ ਹੋਏ।
ਸੋ ਇਤ ਹੀ ਦਿਸ਼ ਹੈ ਸ਼ੁਭ ਦੇਸ਼,
ਮਾਰਾ ਹਾਫਸਾ ਵਾਸ ਇਧਰ ਨੇੜੇ ਤੇੜੇ ਉਹ ਸਥਾਨ ਹੈਗਾ ਹੈ।
ਕਿਰਪਾ ਕਰੋ ਤਹ ਦਰਸ ਦਿਖਾਵੋ,
ਕਿਰਪਾ ਕਰ ਦਿਓ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਵਾਲਾ ਸਥਾਨ ਵੀ ਦਿਖਾ ਦਿਓ, ਦਰਸ਼ਨ ਕਰਾ ਦਿਓ।
ਚਲਤ ਪੰਥ ਤਿਤ ਔਰ ਸਿਧਾਵੋ,
ਰਸਤੇ ਤਾਂ ਆਪਾਂ ਜਾਣਾ ਹੀ ਹੈ, ਚਲਦੇ ਚਲਾਉਂਦੇ ਉਸ ਰਸਤੇ ਵੀ ਚਲੋ, ਨਨਕਾਣਾ ਸਾਹਿਬ ਦੇ ਦਰਸ਼ਨ ਕਰਾਓ।
ਸ੍ਰੀ ਹਰਗੋਬਿੰਦ ਸੁਨ ਕਰ ਪਾਖਾ,
ਭਾਈ ਜੇਠਾ ਪੁਰਾਣਾ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹੀ ਆਖਿਆ,
ਹਮਰੀ ਭੀ ਐਸੇ ਅਬਲਾਖਾ,
ਭਾਈ ਜੇਠਾ ਪੁਰਾਣਾ ਵਿਧੀ ਚੰਦ ਸਾਡੀ ਵੀ ਇਸੇ ਤਰ੍ਹਾਂ ਖਾਹਿਸ਼ ਹੀ ਹੈ ਵੀ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਦਰਸ਼ਨ ਕਰਕੇ ਹੀ ਜਾਈਏ ਅੰਮ੍ਰਿਤਸਰ ਨੂੰ।
ਅਬ ਦਰਸ਼ਨ ਕਰਤੇ ਤਹ ਚੱਲੇ,
ਹੁਣ ਆਪਾਂ ਗੁਰੂ ਨਾਨਕ ਸਾਹਿਬ ਦੇ ਸਥਾਨਾਂ ਦੇ ਦਰਸ਼ਨ ਕਰਦੇ ਕਰਦੇ ਹੀ ਚੱਲਾਂਗੇ।
ਭਰਤ ਨਿਮਾਨੀ ਕੇ ਨਾਰ ਮਿਲੇ,
ਸੁਣਿਆ ਹੈ ਵੀ ਜਦੋਂ ਅਕਾਲਸ਼ੀ ਦੇ ਬਰਤ ਨਿਮਾਣੀ ਦਾ ਬਰਤ ਜਿਆਦਾ ਉਦੋਂ ਉੱਥੇ ਬਹੁਤ ਲੋਕ ਇਕੱਠਿਆ ਹੁੰਦੇ,
ਤਿਸ ਦਿਨ ਹਮ ਭੀ ਪਹੁੰਚੇ ਜਾਈ,
ਜਦੋਂ ਲੋਕ ਉੱਥੇ ਇਕੱਠਿਆ ਹੁੰਦੇ ਹੈ ਨਾ ਨਿਮਾਣੀ ਦਿਨ, ਉਸ ਦਿਨ ਤੋਂ ਪਹਿਲਾਂ ਆਪਾਂ ਵੀ ਉੱਥੇ ਜਾ ਪੁੱਜਾਂਗੇ।
ਹਿਮ ਕਹਿ ਸਤਿਗੁਰ ਨਿਸਾ ਬਿਤਾਈ,
ਇਸ ਤਰ੍ਹਾਂ ਦੇ ਬਚਨ ਕਹਿ ਕੇ ਸਤਿਗੁਰੂ ਨੇ ਰਾਤ ਬਤੀਤ ਕੀਤੀ।
ਪ੍ਰਾਤ ਭਈ ਪਾਰੋਹੇ ਤੁਰੰਗ,
ਜਦੋਂ ਸਵੇਰ ਹੋ ਗਈ ਹੈ ਘੋੜੇ ਸਵਾਰ ਹੋ ਗਏ,
ਗਮ ਨੇ ਪੰਥ ਸੈਨ ਕੁਛ ਸੰਗ,
ਗੁਰੂ ਮਹਾਰਾਜ ਚੱਲੇ ਹਨ ਕੁਛ ਸਿੱਖ ਸੂਰਵੀਰਾਂ ਦੀ ਫੌਜ ਨਾਲ ਹੈ।
ਕਰਮ ਚੰਦ ਤਬ ਆਏ ਅਗਾਰੀ,
ਹਫਸਵਾਦ ਦਾ ਗੁਰਸਿੱਖ ਕਰਮ ਚੰਦ ਸੀ ਤਦੋਂ ਸਤਿਗੁਰੂ ਦੇ ਆਇਆ ਹੈ।
ਚਲੋ ਸੰਗ ਮੈਂ ਗਿਰਾ ਉਚਾਰੀ,
ਇਸ ਤਰ੍ਹਾਂ ਇਸ ਨੇ ਬਚਨ ਬਾਣੀ ਕਿਹਾ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ।
ਕਹਿਓ ਗੁਰੂ ਰਚ ਇਹਾ ਸਥਾਨ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਤੂੰ ਤਾਂ ਜਿੱਥੇ ਅਸੀਂ ਹੁਣ ਬੈਠੇ ਸੀ ਇੱਥੇ ਸੋਹਣਾ ਸਥਾਨ ਬਣਾ ਲੈ।
ਆਏ ਸਿੱਖ ਕਰ ਸੇਵ ਮਹਾਨ,
ਜਿਹੜਾ ਗੁਰੂ ਘਰ ਸਿੱਖ ਇਧਰੋਂ ਉਧਰੋਂ ਕੋਈ ਆਵੇ ਉਹਦੀ ਤੂੰ ਮਹਾਨ ਸੇਵਾ ਕਰਿਆ ਕਰ।
ਜਿਮ ਹਮ ਸੰਗ ਰਹੇ ਫਲ ਪਾਵੇ,
ਇਸ ਤਰ੍ਹਾਂ ਵੀ ਸਾਡੇ ਨਾਲ ਰਹਿ ਕੇ ਤੂੰ ਫਲ ਪਾਵੇਂਗਾ।
ਤਥਾ ਸਥਾਨ ਸੇਵ ਤੇ ਪਾਵੇ,
ਇਸੇ ਤਰ੍ਹਾਂ ਇਸ ਸਥਾਨ ਦੀ ਸੇਵਾ ਭਾਵਨਾ ਕਰਨ ਨਾਲ ਤੂੰ ਪਾ ਲਵੇਂਗਾ।
ਹਿਮ ਦੈ ਧੀਰਜ ਚੱਲੇ ਅਗਾਰੀ,
ਕਰਮ ਚੰਦ ਗੁਰਸਿੱਖ ਨੂੰ ਧੀਰਜ ਹੌਸਲਾ ਦੇ ਕੇ ਅੱਗੇ ਨੂੰ ਚੱਲ ਪਏ।
ਬਾਹਰ ਦੇਸ਼ ਜਿਸ ਦਿਸ਼ਾ ਮਜਾਰੀ,
ਜਿਸ ਤਰਫੇ ਬਾਹਰ ਦਾ ਇਲਾਕਾ ਹੈ,
ਪੰਥ ਉਲੰਘਤ ਪਹੁੰਚੇ ਜਾਈ,
ਰਸਤਾ ਲੰਘਦਿਆਂ ਤੈ ਕਰਦਿਓ ਜਾਈ ਪਹੁੰਚੇ ਹਨ।
ਤਲਵੰਡੀ ਨਗਰੀ ਜਿਸ ਤਾਈ,
ਜਿਸ ਥਾਈ ਜਿਸ ਥਾਂ ਤੇ ਰਾਏ ਭੋਏ ਦੀ ਤਲਵੰਡੀ ਹੈ ਸੀ,
ਸ੍ਰੀ ਨਾਨਕ ਸਰ ਪਰ ਸ੍ਰੀ ਨਾਨਕ ਸਰ ਪਰ ਕਰ ਡੇਰਾ,
ਰਾਏ ਭੋਏ ਦੀ ਤਲਵੰਡੀ ਤੋਂ ਬਾਹਰ ਬਾਹਰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਰੋਵਰ ਉਹ ਬਣਿਆ ਹੋਇਆ ਨਾਨਕ ਸਰ,
ਕੀਨ ਸ਼ਨਾਨ ਬਿਮਲ ਜਲ ਹੇਰਾ,
ਰਾਏ ਸਰੋਵਰ ਦਾ ਸੋਹਣਾ ਜਲ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਇਸ਼ਨਾਨ ਕਰ ਲਿਆ ਹੈ। ਰਾਏ ਬੁਲਾਰ ਨੇ ਸਰੋਵਰ ਬਣਵਾਇਆ ਸੀ। ਸਭ ਤੋਂ ਪਹਿਲਾਂ ਇੱਕ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਕੋਈ ਖੂਹ ਨਹੀਂ ਚੱਲ ਰਿਹਾ ਸੀ, ਕੋਈ ਪਾਣੀ ਹੈ ਨਹੀਂ ਸੀ। ਉੱਚੀ ਉੱਚੀ ਆਵਾਜ਼ ਦੇ ਰਹੇ ਸੀ ਵੀ ਕੋਈ ਪਾਣੀ ਦਾ ਖੂਹ ਹੈ ਇੱਥੇ ਨੇੜੇ ਤੇੜੇ, ਕੋਈ ਜਲ ਦਾ ਪ੍ਰਬੰਧ ਹੈ। ਤੇ ਰਾਏ ਬੁਲਾਰ ਦੇ ਕੰਨਾਂ ਵਿੱਚ ਇਹ ਆਵਾਜ਼ ਪੈ ਗਈ। ਉਸ ਵੇਲੇ ਖਿਆਲ ਕੀਤਾ ਵੀ ਇਹ ਜਲ ਦਾ ਪ੍ਰਬੰਧ ਸਤਿਗੁਰੂ ਸਾਹਿਬ ਜੀ ਵਾਸਤੇ ਮੈਂ ਕਰਾਂ। ਬੇਨਤੀ ਕਰਕੇ ਫਿਰ ਇਹਨੇ ਇਸ ਤਰ੍ਹਾਂ ਇਹ ਸਰੋਵਰ ਮੰਗਵਾ ਦਿੱਤਾ ਸੀ। ਫਿਰ ਨਾਮ ਇਹਦਾ ਨਾਨਕ ਸਰ ਰੱਖਿਆ ਸੀ ਸਰੋਵਰ ਦਾ। ਹੁਣ ਵੀ ਸੋਹਣਾ ਕਹਿੰਦੇ ਬਣਿਆ ਹੋਇਆ ਹੈ ਬਾਹਰ ਬਾਹਰ ਹੀ। ਇੱਥੇ ਸਰੋਵਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾ ਡੇਰਾ ਲਾਇਆ, ਇਸ਼ਨਾਨ ਕੀਤਾ ਹੈ।
ਬਹੁਤ ਮੋਲ ਕੀ ਪੋਸ਼ਿਸ਼ ਨਈ,
ਮੋਰ ਚੰਗੇ ਮੁੱਲ ਦੀ ਜਿਹੜੀ ਨਵੀਂ ਪੁਸ਼ਾਕ ਸੀ।
ਪਹਿਰੀ ਤਨ ਸੋਭਾ ਆਤ ਪਈ,
ਨਵੀਂ ਪੁਸ਼ਾਕ ਸਰੀਰ ਤੇ ਪਹਿਨ ਲਈ ਹੈ ਜਿਸ ਕਰਕੇ ਬੜੀ ਸੋਭਾ ਸਰੀਰ ਦੀ ਹੋ ਗਈ ਹੈ।
ਸੂਖਮ ਬਹੁ ਪਾਲੇ ਕੋ ਜਾਮਾ,
ਬਹੁਤ ਹੀ ਬਰੀਕ ਸੂਰ ਦਾ ਬਣੇ ਹੋਇਆ ਬਹੁਤ ਕਲੀਆਂ ਵਾਲਾ ਚੋਲਾ।
ਕਲਗੀ ਜਿਗਾ ਸੀਸ ਅਬਰਾਮਾ,
ਪਾਲਿਆ ਇਸੇ ਤਰ੍ਹਾਂ ਸੀਸ ਤੇ ਸੋਹਣੀ ਜਿਗਾ ਤੇ ਕਲਗੀ ਸਜਾ ਲਈ।
ਸਮਸ ਸਿਆਮ ਦੀਰਘ ਮੁਖ ਮੰਡਲ,
ਗੋਲਾਕਾਰ ਮੁਖ ਹੈ ਉਹਦੇ ਤੇ ਕਾਲਾ ਦਾੜਾ ਹੈ।
ਮੁਕਤਾ ਮਾਲ ਕਰਨ ਕਰਨ ਕਾਲ ਕੁੰਡਲ,
ਇਸੇ ਤਰ੍ਹਾਂ ਸੋਹਣੇ ਜਿਹੜੇ ਕੁੰਡਲ ਹਨ ਤੇ ਲੰਮੀ ਮੋਤੀਆਂ ਦੀ ਮਾਲਾ ਹੈ।
ਸਹਿਤ ਸਿਪਰ ਸੋਭਤ ਸਮ ਸ਼ੇਰ,
ਢਾਲ ਤੇ ਇਸੇ ਤਰ੍ਹਾਂ ਤਲਵਾਰ ਦੇ ਸਹਿਤ ਗੁਰੂ ਮਹਾਰਾਜ ਸੌਂਦੇ ਹਨ।
ਕਸੀ ਕਮਰ ਪੌਰਖ ਸਮ ਸ਼ੇਰ,
ਤਲਵਾਰ ਲੱਕ ਦੇ ਨਾਲ ਕਸੀ ਹੋਈ ਹੈ ਜਿਵੇਂ ਸ਼ੇਰ ਦਾ ਬੜਾ ਭਾਰੀ ਬਲ ਹੁੰਦਾ ਹੈ, ਉਹ ਬਲੀ ਸ਼ੇਰ ਵਾਂਗੂ ਦਿਸ ਰਹੇ।
ਦਰਬ ਪ੍ਰਸਾਦ ਬਹੁਤ ਉੱਚ
ਉਸ ਵੇਲੇ ਬਹੁਤਾ ਤਾਨਾ ਤੇ ਬਹੁਤਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਗੁਰਸਿੱਖਾਂ ਤੋਂ ਚੁਕਵਾਇਆ ਹੈ।
ਫਲ ਕਸ਼ਮੀਰ ਦੇਸ਼ ਕੇ ਲਿਆਏ,
ਇਧਰ ਕਸ਼ਮੀਰ ਦੇ ਇਲਾਕੇ ਵਿੱਚੋਂ ਜਿਹੜੇ ਕੋਈ ਮਿੱਠੇ ਮਿੱਠੇ ਫਲ ਲੈ ਕੇ ਆਏ ਸਨ।
ਪ੍ਰਥਮ ਤਾਲ ਪਰ ਅਰਪ ਉਪਾਇਨ,
ਪਹਿਲਾਂ ਇਹ ਜਿਹੜਾ ਨਾਨਕ ਸਰ ਸਰੋਵਰ ਦੇ ਉੱਪਰ ਗੁਰਦੁਆਰਾ ਬਣਿਆ, ਇੱਥੇ ਆ ਕੇ ਭੇਟਾ ਕੀਤਾ ਸਭ ਕੁਛ।
ਪੁੰਨ ਪਹੁੰਚੇ ਚੱਲ ਕਰ ਤਿਸ ਆਇਨ,
ਉਸ ਤੋਂ ਬਾਅਦ ਉਸ ਮਕਾਨ ਵਿੱਚ ਉਸ ਘਰ ਦੇ ਵਿੱਚ ਜਾ ਪਹੁੰਚੇ ਹਨ।
ਜਨਮ ਲੀਨ ਸ਼੍ਰੀ ਨਾਨਕ ਜਹਾਂ,
ਉਸ ਮਕਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ।
ਧਰ ਅਕੋਰ ਦਰਸ਼ਨ ਕੋ ਲਹਾ,
ਉੱਥੇ ਵੀ ਭੇਟਾ ਕੜਾਹ ਪ੍ਰਸ਼ਾਦ ਫਲ ਆਦਿਕ ਰੱਖ ਕੇ ਦਰਸ਼ਨ ਲਿਆ, ਮੱਥਾ ਟੇਕਿਆ।
ਔਰ ਮਹਿ ਧਿਆਨ ਮਧੁਰ ਫਲ ਧਰੇ,
ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਧਿਆਨ ਧਰਿਆ ਤੇ ਮਿੱਠੇ ਫਲ ਅੱਗੇ ਰੱਖ ਦਿੱਤੇ ਹਨ।
ਬੇਨਤੀ ਭਨਤ ਬੰਦਨਾ ਕਰੇ,
ਬੇਨਤੀ ਕੀਤੀ ਅਰਦਾਸ ਕੀਤੀ ਹੈ, ਨਮਸਕਾਰ ਕਰੀ ਹੈ।
ਤਹ ਦਰਸ਼ਨ ਕਰ ਆਨ ਸਥਾਨ,
ਉੱਥੇ ਜਾਣੀ ਅਵਤਾਰ ਧਾਰਨ ਵਾਲੇ ਅਸਥਾਨ ਦੇ ਦਰਸ਼ਨ ਕਰਕੇ ਉਸ ਤੋਂ ਬਗੈਰ ਜਿਹੜੇ ਹੋਰ ਅਸਥਾਨ ਹਨ।
ਚੱਲੇ ਬਤਾਵਤ ਗੁਰ ਭਗਵਾਨ,
ਸਾਰੇ ਅਸਥਾਨਾਂ ਦਾ ਪ੍ਰਸੰਗ ਦੱਸਦੇ ਹੋਏ ਦਰਸ਼ਨ ਕਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੱਲੇ, ਜਿਵੇਂ ਕਿਆਰਾ ਸਾਹਿਬ, ਇਸੇ ਤਰ੍ਹਾਂ ਜਿੱਥੇ ਬ੍ਰਿਸ਼ਟੀ ਸ਼ਾਇਕ ਕਥਾ ਖੁੜਤੀ ਰਹੀ ਉਸ ਦੇ, ਇਸੇ ਤਰ੍ਹਾਂ ਜਿੱਥੇ ਉਹ ਸੱਪ ਨੇ ਛਾਇਆ ਕੀਤੀ ਸੀ ਉਸ ਅਸਥਾਨ ਦੇ ਦਰਸ਼ਨ ਇਤਾਦਕ ਜਿਹੜੇ ਇਧਰ ਉਧਰ ਸਾਰੇ ਅਸਥਾਨ ਗੁਰੂ ਨਾਨਕ ਸਾਹਿਬ ਜੀ ਦੇ ਸਨ। ਜਿਵੇਂ ਜਿਵੇਂ ਉਸ ਦਰਸ਼ਨ ਕੀਤੇ ਉਵੇਂ ਉੱਥੇ ਥੋੜਾ ਬਹੁਤਾ ਪ੍ਰਸੰਗ ਵੀ ਦੱਸਿਆ ਵੀ ਇੱਥੇ ਮਹਾਰਾਜ ਨੇ ਆਹ ਕੌਤਕ ਕੀਤਾ, ਇੱਥੇ ਆਹ ਕੌਤਕ ਕੀਤਾ। ਉਹ ਜਿਵੇਂ ਸਾਰੇ ਅਸਥਾਨਾਂ ਦੀ ਯਾਤਰਾ ਕੀਤੀ, ਉਹ ਕੁਝ ਪ੍ਰਸੰਗ ਬਾਕੀ ਰਹਿੰਦਾ ਹੈ। ਸਮਾਂ ਪੂਰਾ ਹੋ ਗਿਆ ਹੈ, ਇਸ ਕਰਕੇ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਬਾਕੀ ਰਹਿੰਦਾ ਜਿਹੜਾ ਪ੍ਰਸੰਗ ਉਹ ਕੱਲ ਦੇ ਦੀਵਾਨ ਵਿੱਚ ਸੁਣ ਕੇ ਲਾਹਾ ਲੈ ਲਵਾਂਗੇ ਜੀ।
ਔਰ ਕਰ ਧਿਆਨ ਮਧੁਰ ਫਲ ਧਰੇ, ਬੇਨਤੀ ਭਨਤ ਬੰਦਨਾ ਕਰੇ। तह दर्शन कर आन स्थान, चले बतावत गुर भगवान।
वाहिगुरु जी का खालसा, वाहिगुरु जी की फतेह।